Shri Guru Nanak Pad Pankaj Bandana Pad Pankaj Bandana Imrayangad Dukhane Kandana Amardas Gur Hirdatya Gur Hirdatya Shri Guru Ram Das Gunaga Shri Arjana Bheganake Nasak Bheganake
Nasak
Har Govinda Sub Samat Paraka
Satka
Har Rai Namo Kar Jori Namo Kar
Jori
Har Krishna Manaye Vahori Teg Vahadar Param Kirpala Param
Kirpala
Govinda Singh
Visala
Taro Tara Par Pona Pona Sisa Di Pona Pona
Sisa
Vandam Var Var
Jagadisa
Jameh Amrit Gyan Hai Manak Pagat Vairag Shri Guru Granth Sahib Udad Vando Karyan Rag Shri Guru Shabd Kumai Jena Jite Panch Vikar Tin Santan Ko Bandana Sir Charnan Partar Ove Shivthak Samadhi Nore Arsan Kursan
Chattiye
Tudh Dithe Sache Patshah Mal Janam Janam Di
Kattiye
Tudh Dithe Sache Patshah Mal Janam Janam Di Kattiye
Satnam Sri Vahe Guru Sahib Jiyo Ramanivas Ish Pagvanta Antarjami Sarb Ananta Jad Jangam Main Vyapak Sare रचो आप पुन रहो निरारे
वाहे गुरु जी का खालसा वाहे गुरु जी की फतेह तन तन साहिब श्री गुरु ग्रंथ साहिब पातशाह महाराज जी के पावन दरबार अंदर संध्या के सजे हुए दवाना अंदर सतगुरु महाराज जी की रहमत का सदका गुरु जी निवास सतगुरु साहिब श्री गुरु ग्रंथ साहिब महाराज जी ने बख्श की है अपने चरणों में सानू बैठने का सुभाग बख्श रहे हैं सत्कार योग रागी जथे दे पासों गुरबाणी के मनोहरत कीर्तन सरवण करके अपने समय सासां नू सफले बनाया है बाकी दा रहिंदा समा चलदी हुई लड़ीवार श्री गुरु नानक प्रकाश की कथा सतगुरु महाराज बख्श कर रहे हैं पार ब्रह्म हुआ सहाई कथा कीर्तन सुंद सुखदाई दे महावाक अनुसार जदों अकाल पुरख वाहिगुरु किसी सिख दे जिगासु ते कृपा करता है उहदी नज़र हुंदी है उस वेले पूरे गुरु की शरण प्राप्त हो करके सानू कथा कीर्तन सरवण करन वास्ते प्राप्त हुंदे हन बड़भागी हर संगत पावे है भागहीन परम चोटां खावे है जिन भागा सत्संग न लभै बिन संगत मैल भरीदै जियो सो बिने बिना भागा तो गुरु की संगत प्राप्त नहीं होया करदी सो आओ जिस प्रकार ਚਲਦੀ ਹੋਈ ਲੜੀਵਾਰ ਕਥਾ ਦੇ ਵਿੱਚ ਭਗਤ ਧਰੂ ਦੀ ਜੋ ਕਥਾ ਪ੍ਰਸੰਗ ਚੱਲ ਰਹੇ ਹਨ, ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਜੋ ਜਗ ਜਲੰਦਿਆਂ ਨੂੰ ਤਾਰਨ ਵਾਸਤੇ ਮਹਾਰਾਜ ਨੇ ਉਦਾਸੀਆਂ ਤਾਰਨ ਕੀਤੀਆਂ, ਸਤਿਗੁਰੂ ਮਹਾਰਾਜ ਕਿਉਂਕਿ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਜੋ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ, ਉਸ ਦਾ ਸਰਗੁਣ ਸਰੂਪ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ। ਤਤ ਨਿਰੰਜਨ ਜੋ ਸਵਾਈ ਸੋਹ ਭੇਦਨਾ ਕੋਈ ਜੀਓ, ਅਤੇ ਮਹਾਂਵਾਕ ਅਨੁਸਾਰ ਅਤੇ ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਿਮ ਗੁਰ ਨਾਹੀ ਭੇਦ, ਸੋ ਪਾਰ ਬ੍ਰਹਿਮ ਪਰਮੇਸ਼ਰ ਅਤੇ ਗੁਰ ਪਰਮੇਸ਼ਰ ਇੱਕ ਸਰੂਪ ਹਨ। ਸਤਿਗੁਰੂ ਮਹਾਰਾਜ ਜੀ ਇੱਦਾਂ ਜੀਵਾਂ ਦੀ ਕਲਿਆਣ ਵਾਸਤੇ ਮਹਾਰਾਜ ਜਿੱਥੇ ਇਸ ਧਰਤੀ ਦੇ ਵਿਚਰੇ ਹਨ, ਉੱਥੇ ਮਹਾਰਾਜ ਬਾਕੀ ਜਿਹੜੇ ਅਖੰਡ ਬ੍ਰਹਿਮੰਡ ਹਨ, ਜਿੱਥੇ ਜਿੱਥੇ ਪਰਮੇਸ਼ਰ ਦਾ ਆਪਣਾ ਹੁਕਮ ਵਰਤ ਰਿਹਾ ਹੈ, ਜੋ ਅਸੀਂ ਰੋਜ਼ ਹੀ ਗੁਰਬਾਣੀ ਵਿੱਚ ਨਿਤਨੇਮ ਵਿੱਚ ਯਾਦ ਕਰਾਉਂਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੂੰ, ਕੇਤੇ ਲੋ ਆਕਾਰ। ਸੋ ਜਿੱਥੇ ਇਹ ਸਾਧ ਸਿੰਘ ਜੀ ਬ੍ਰਹਮਪੁਰੀ ਹੈ, ਵਿਸ਼ਨਪੁਰੀ ਹੈ, ਸ਼ਿਵਪੁਰੀ ਹੈ, ਉਸੇ ਪ੍ਰਕਾਰ ਇੱਕ ਧਰੂ ਦੀ ਪੁਰੀ ਹੈ। ਧਰੂ ਦੇ ਕੋਲ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਗਏ ਹਨ, ਜਾ ਕੇ ਮਰਦਾਨੇ ਨੂੰ ਸਾਰੀ ਜੇ ਵਾਰਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਣਾਈ ਹੈ, ਅਤੇ ਜਿਸ ਪ੍ਰਕਾਰ ਧਰੂ ਦਾ ਮਿਲਾਪ ਹੋਇਆ ਅਤੇ ਧਰੂ ਨੇ ਮਹਾਰਾਜ ਨੂੰ ਸਾਰੀ ਆਪਣੀ ਵਾਰਤਾ ਦੱਸੀ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਮਿਲਾਪ ਦੀ ਸਾਰੀ ਕਥਾ ਜਿਹੜੀ ਹੈ ਵਿਸਥਾਰ ਦੇ ਨਾਲ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਛੰਦਾਬੰਦੀ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਜੋ ਕਥਨ ਕੀਤਾ ਹੈ, ਸੋ ਚੱਲਦੀ ਹੋਈ ਲੜੀਵਾਰ ਕਥਾ ਦੇ ਵਿੱਚ ਪਿੱਛੇ ਜੋ ਪ੍ਰਸੰਗ ਆ ਚੁੱਕੇ ਹਨ ਆਪਾਂ ਸਰਵਣ ਕੀਤੇ ਹੈ, ਉਸ ਵਿੱਚ ਘਰ ਦੇ ਵਿੱਚ ਨਰਾਦਰ ਹੁੰਦਾ ਹੈ, ਫਿਰ ਮਾਂ ਨੇ ਉਪਦੇਸ਼ ਕੀਤਾ, ਅੱਗੇ ਨਾਰਦ ਮੁਨੀ ਜੀ ਮਿਲਦੇ ਨੇ ਅਤੇ ਉਪਦੇਸ਼ ਪ੍ਰਾਪਤ ਕਰਕੇ ਫਿਰ ਬੰਦਗੀ ਕਰਕੇ ਅਤੇ ਭਗਵਾਨ ਦੇ ਦਰਸ਼ਨ ਹੋਏ ਹੈ, ਦਰਸ਼ਨ ਹੋਏ ਨੇ, ਫਿਰ ਇੱਥੇ ਕਲਕੱਤਾ ਆਏ ਸੀ। ਵਰਣਨ ਕਰਨ ਲੱਗਾ ਗੁਣ ਰੂਰੇ, ਭਗਤ ਭਾਉ ਰਹਿਓ ਸਪੂਰੇ। ਫਿਰ ਜਦੋਂ ਭਗਵਾਨ ਦੇ ਦਰਸ਼ਨ ਹੋਏ, ਧਰੂ ਜੀ ਨੇ ਵਡਿਆਈ ਕੀਤੀ ਹੈ ਪ੍ਰੇਮ ਦੇ ਨਾਲ, ਅਤੇ ਬੰਦੋ ਪਦ ਅਰਵਿੰਦ ਬਹੋਰੀ, ਅਤੇ ਮੁੜ ਮੁੜ ਕੇ ਚਰਨਾਂ 'ਤੇ ਨਮਸਕਾਰਾਂ ਕਰਦੇ ਹੈ, ਜਿਨ ਕਰਨਾ ਕਰ ਅਸਮਤ ਪੀ ਮੋਰੀ, ਵੀ ਤੁਹਾਡੀ ਕਿਰਪਾ ਦੇ ਨਾਲ ਮੈਨੂੰ ਇਹ ਜਿਹੜੀ ਸੁਮਤ ਪ੍ਰਾਪਤ ਹੋਈ ਹੈ। ਭਾਵੇਂ ਕੋਈ ਵੀ ਪ੍ਰਸੰਗ ਹੈ, ਭਾਈ ਸੰਤੋਖ ਸਿੰਘ ਜੀ ਨੇ ਨਾਲ ਨਾਲ ਅਤੇ ਜੋ ਗੁਰਮਤਿ ਦੀ ਜਿਹੜੀ ਸਾਧ ਸਿੰਘ ਜੀ ਪਾਣ ਚਾੜੀ ਹੋਈ ਹੈ, ਅਤੇ ਸਾਨੂੰ ਵੀ ਨਾਲ ਦੀ ਨਾਲ ਇਹ ਸਿੱਖਿਆ ਲੈ ਲੈਣੀ ਚਾਹੀਦੀ ਹੈ। ਜਦੋਂ ਵੀ ਪਰਮੇਸ਼ਰ ਕਿਰਪਾ ਕਰਦਾ ਹੈ, ਗੁਰੂ ਕਿਰਪਾ ਕਰਦਾ ਹੈ, ਉਦੋਂ ਫਿਰ ਸਾਨੂੰ ਗੁਰੂ ਦੀ ਸਿੱਖਿਆ ਚੰਗੀ ਲੱਗਦੀ ਹੈ, ਗੁਰੂ ਦੀ ਮਤ ਚੰਗੀ ਲੱਗਦੀ ਹੈ। ਕਿਉਂਕਿ ਸਭ ਤੋਂ ਔਖਾ ਕੰਮ ਮਹਾਰਾਜ ਦੱਸਦੇ ਹੈ ਕਿ ਮਨ ਕੀ ਮਤ ਤਿਆਗੋ ਹਰਜਨ, ਇਹ ਬਾਤ ਕਠਿਨੀ ਪਰ ਔਖੀ ਬੜੀ ਹੈ ਸਾਧ ਸਿੰਘ ਜੀ। ਵਿਗਿਆਨਕ ਯੁੱਗ ਹੈ, ਕਈਆਂ ਦੇ ਅੰਗ ਜਿਹੜੇ ਨੇ ਜਵਾਬ ਦੇ ਜਾਂਦੇ ਆ, ਅੱਖਾਂ ਬਦਲੀਆਂ ਜਾਂਦੀਆਂ ਨੇ, ਕਿਡਨੀਆਂ ਗੁਰਦੇ ਬਦਲੇ ਜਾਂਦੇ ਆ, ਸਾਰਾ ਕੁਝ ਬੰਦਾ ਬਦਲ ਲੈਂਦਾ, ਮਕਾਨ ਬਦਲ ਲੈਂਦਾ, ਸਾਰਾ ਕੁਝ ਬਦਲ, ਪਰ ਆਪਣੀ ਮਤ ਛੱਡਣ ਨੂੰ ਤਿਆਰ ਨਹੀਂ। ਸੋ ਇੱਥੇ ਫਿਰ ਧਰੂ ਜੀ ਕਹਿੰਦੇ, ਜਿਸ ਕਰਨਾ ਅਸ ਮਤ ਪੀ ਮੋਰੀ, ਵੀ ਤੁਹਾਡੀ ਕਿਰਪਾ ਦੇ ਨਾਲ ਹੀ ਇਹ ਮੈਨੂੰ ਮਤ ਪ੍ਰਾਪਤ ਹੋਈ ਹੈ ਕਿ ਮੈਂ ਤੁਹਾਡਾ ਨਾਮ ਜਪ ਸਕਦਾ ਹਾਂ। ਇੱਥੇ ਤਾਂ ਕਥਾ ਹੋ ਚੁੱਕੀ ਹੈ। ਅੱਗੇ ਜਿਸ ਪ੍ਰਕਾਰ ਫਿਰ ਥੋੜ੍ਹੀ ਜਿਹੀ ਵਿਚਾਰ ਜਿਹੜੀ ਧਰੂ ਜੀ ਬੇਨਤੀ ਰੂਪ ਵਿੱਚ ਬੇਨਤੀ ਕਰਦੇ ਹਨ, ਇੱਥੋਂ ਅੱਗੇ ਕਥਾ ਆ ਰਹੀ ਹੈ ਜੀ। ਸਤਿਗੁਰੂ ਮਹਾਰਾਜ ਚਰਨਾਂ ਦਾ ਧਿਆਨ ਧਰ ਕੇ ਸ਼ਰਧਾ ਭਾਵਨਾ ਦੇ ਸਹਿ ਸਰਵਣ ਕਰੀਏ ਜੀ।
ਰਾਮਾ ਨਿਵਾਸ ਈਸ਼ ਭਗਵੰਤਾ।
ਸੋ ਰਾਮਾ ਸਾਧ ਸਿੰਘ ਜੀ ਲਛਮੀ ਨੂੰ ਕਹਿੰਦੇ ਆ ਨਿਵਾਸ, ਵੀ ਲਛਮੀ ਦਾ ਪਤੀ ਜੋ ਪਰਮੇਸ਼ੁਰ ਹੈ, ਆਪਾਂ ਗੁਰਬਾਣੀ ਵਿੱਚ ਬਹੁਤ ਵਾਰੀ ਨਾਂ ਆਉਂਦਾ ਹੈ, ਅਤੇ ਮਾਧੋ ਨਾਮ ਜਿਹੜਾ ਸਾਧ ਸਿੰਘ ਜੀ, ਉਹ ਮਾਧੋ ਤੁਮਨ ਤੋਰੋ ਤੂੰ ਹਮ ਨਹੀਂ ਤੋਰੇ। ਸੋ ਮਾਂ ਕੇ ਮਾਇਆ ਧਾਵਨ ਆਸਰਾ ਦਾ ਹੈ, ਜਿਹੜਾ ਮਾਇਆ ਦਾ ਆਸਰਾ ਆਪਣੀ ਮਾਇਆ ਆਪ ਪਸਾਰੀ। ਕਿਉਂਕਿ ਪਰਮਾਤਮਾ ਨੇ ਜਦੋਂ ਨਿਰਗੁਣ ਤੋਂ ਸਰਗੁਣ ਸਰੂਪ ਧਾਰਨ ਕੀਤਾ, ਪਹਿਲਾਂ ਆਪਣੀ ਮਾਇਆ ਪੈਦਾ ਕੀਤੀ ਹੈ, ਉਹਨੂੰ ਰਮਾ ਕਹਿੰਦੇ ਹੈ। ਸੋ ਜਿਹੜੇ ਵਾਹਿਗੁਰੂ ਨੇ ਲਕਸ਼ਮੀ ਨੂੰ ਪਾਵ ਕੇ ਮਾਇਆ ਨੂੰ ਬਣਾਇਆ ਹੈ ਨਾ, ਈਸ਼ ਸਾਰੇ ਕਹਿੰਦੇ ਮੈਨੂੰ ਉਹੀ ਨਜ਼ਰ ਆ ਰਿਹਾ ਹੈ, ਸਾਰੀ ਇਹ ਕਾਇਨਾਤ ਵਿੱਚ ਇੱਕ ਹੀ ਨਜ਼ਰ ਆਉਂਦਾ ਹੈ।
ਅੰਤਰ ਜਾਮੀ ਸਰਬ ਅਨੰਤਾ
ਤੇ ਅਨੰਤਾ ਅੰਤ ਤੋਂ ਰਹਿਤ ਹੈ, ਅੰਤ ਨਾ ਅੰਤਾ ਸਦਾ ਬੇਅੰਤਾ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਅਤੇ ਸਰਬ ਅੰਤਰ ਜਾਮੀ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਹੈ, ਅੰਤਰ ਜਾਮੀ ਜਾਮੀਆਂ ਨੂੰ ਜਾਣਦਾ ਹੈ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਤਾਂ ਕਰਕੇ ਉਹਦਾ ਨਾਂ ਅੰਤਰ ਜਾਮੀ ਹੈ। ਆਪਾਂ ਅਰਦਾਸ ਕਰਦੇ ਹਾਂ, ਅਰਦਾਸ ਦੇ ਚਾਰ ਅੱਖਰ ਨੇ ਐੜਾ ਰਾਰਾ ਦੱਦਾ ਸੱਸਾ। ਉੱਥੇ ਐੜੇ ਦਾ ਅਰਥ ਇਹੀ ਵਿਦਵਾਨ ਕਰਦੇ ਆ, ਉਹ ਅੰਤਰ ਜਾਮੀ ਹੈ ਅਤੇ ਰਾਰਾ ਉਹ ਰੱਖਿਆ ਵੀ ਕਰਦਾ ਹੈ, ਜਿਹੜਾ ਉਹਨੂੰ ਮਨ ਬਾਣੀ ਸਰੀਰ ਕਰਕੇ ਉਹ ਸ਼ਰਨ ਵਿੱਚ ਆ ਜਾਂਦਾ ਹੈ, ਉਹਨੂੰ ਯਾਦ ਕਰਦਾ ਹੈ, ਉਹ ਅੰਤਰ ਜਾਮੀ ਉਹਦੀ ਰੱਖਿਆ ਵੀ ਕਰਦਾ। ਫਿਰ ਦੱਦਾ ਕਹਿੰਦਾ ਉਹ ਦਾਤਾਰ ਵੀ ਹੈ, ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ, ਉਹ ਦਾਤਾ ਵੀ ਹੈ ਅਤੇ ਸੱਸਾ ਕਹਿੰਦਾ ਵੀ ਉਹ ਤੇਰਾ ਸਹਾਇਕ ਵੀ ਹੈ। ਜਿੰਨਾ ਚਿਰ ਸਾਡੇ ਸਵਾਸਾਂ ਦੀ ਡੋਰੀ ਸਰੀਰ ਵਿੱਚ ਚੱਲ ਰਹੀ ਹੈ ਨਾ, ਜਾਂ ਸਵਾਸ ਚੱਲਦੇ ਨੇ, ਉਹਨਾਂ ਸੇ ਸਾਧ ਸੰਗਤ ਜੀ ਸਭ ਕੇ ਜੀਵਤ ਕੋ ਵਿਵਹਾਰ, ਇਹ ਜਿਉਂਦਿਆਂ ਜੀ ਸਾਡੇ ਸਾਰੇ ਦੁਨਿਆਵੀ ਵਿਵਹਾਰ ਚੱਲਦੇ ਹੈ। ਜਦੋਂ ਸਵਾਸ ਸਾਧ ਸੰਗਤ ਜੀ ਰੁਕ ਜਾਂਦੇ ਹੈ ਨਾ, ਫਿਰ ਅੱਗੇ ਜਾ ਕੇ ਉਹੀ ਸਹਾਇਤਾ ਕਰਦਾ। ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਧ ਸਾਧ ਸੰਭਾਲੇ, ਇਹ ਲੋਕ ਪ੍ਰਲੋਕ ਸੰਗ ਸਹਾਈ ਜਤ ਕਤ ਮੋਹਿ ਰਖਵਾਲੇ, ਗੁਰ ਕਾ ਬਚਨ ਵਸੈ ਜੀ ਨਾਲੇ। ਜਲਣ ਹੀ ਡੋਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਾਲੇ, ਨਿਰਤਨ ਕੋ ਤਨ ਅੰਧਲੇ ਕੋ ਟਿਕ, ਮਾਤ ਦੂ ਜੈਸੇ ਵਾਲੇ, ਸਾਗਰ ਮੇਂ ਬੋਧ ਪਾਇਓ ਹਰਿ ਨਾਨਕ ਕਰੀ ਕਿਰਪਾ ਕਿਰਪਾਲੇ। ਸੋ ਭਾਵ ਅਰਦਾਸ ਵਿੱਚ ਇਹੀ ਭਾਵ ਹੈ, ਅੰਤਰ ਜਾਮੀ ਹੈ, ਰੱਖਿਆ ਕਰਨ ਵਾਲਾ ਹੈ, ਦਾਤਾ ਹੈ ਅਤੇ ਸਹਾਇਤਾ ਕਰਨ ਵਾਲਾ ਹੈ। ਇੱਥੇ ਨਹੀਂ ਅੱਗੇ ਪ੍ਰਲੋਕ ਦੇ ਵੀ ਜੋ ਸਾਥ ਨਿਭਾਉਂਦਾ ਹੈ, ਐਸਾ ਜੋ ਅੰਤਰ ਜਾਮੀ ਅਤੇ ਸਾਰਿਆਂ ਵਿੱਚ ਰਮਿਆ ਹੋਇਆ ਹੈ, ਬੇਅੰਤ ਹੈ, ਇਹ ਧਰੂੰ ਜੀ ਕਹਿ ਰਹੇ ਹਨ।
ਜੜ ਜੰਗਮ ਮੈਂ ਵਿਆਪਕ ਸਾਰੇ,
ਸੋ ਜੜ ਜਿੰਨੇ ਵੀ ਆ ਪਹਾੜ ਨੇ, ਬ੍ਰਿਕਸ਼ ਹਨ, ਇਹਨੂੰ ਜੜ ਕਹਿੰਦੇ ਆ। ਅਸਥਾਵਰ ਜੰਗਮ ਕੀਟ ਪਤੰਗਾ, ਅਨਕ ਜਮ ਜਨਮ ਕੀਨੇ ਬਹੁ ਰੰਗਾ, ਅਸੀਂ ਇਹ ਦੂਨਾ ਭਰਮਦੇ ਆਏ ਹਾਂ। ਅਸਥਾਵਰ ਕਹਿੰਦੇ ਨੇ ਸਾਧ ਸਿੰਘ ਜੀ, ਉਹ ਜੇ ਉੱਥੇ ਜੜ ਆਇਆ ਨਾ, ਪਹਾੜ ਦਰਖਤ ਹੋ ਗਏ, ਪੱਥਰ ਹੋ ਗਏ, ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨ ਕੀਨੇ ਬਹੁ ਰੰਗਾ। ਸੋ ਉਹ ਕਹਿੰਦੇ ਜਿੰਨੇ ਵੀ ਜੜ ਅਵਸਥਾ ਜੜ ਜਿਹੜੀਆਂ ਵਸਤੂਆਂ ਨੇ ਨਾ, ਉਹਨਾਂ ਵਿੱਚ ਵੀ ਜੰਗਮ ਜੰਗਮ ਜਿਹੜੇ ਅਸੀਂ ਚੇਤਨ ਵਿੱਚ ਚੇਤਨਤਾ ਵਿੱਚ ਸਹਿਤ ਹਾਂ, ਤੁਰੇ ਫਿਰਦੇ ਹਾਂ, ਜਿੰਨੇ ਜੀਵ ਜੰਤੂ ਹਾਂ ਅਸੀਂ, ਪੰਛੀ ਨੇ, ਪਸ਼ੂ ਨੇ, ਮਨੁੱਖ ਹਨ, ਵੀ ਸਾਰਿਆਂ ਵਿੱਚ ਮੈਂ ਵਿਆਪਕ ਸਾਰੇ, ਵੀ ਉਹ ਸਾਰਿਆਂ ਦੇ ਵਿੱਚ ਇੱਕ ਵਾਹਿਗੁਰੂ ਦੀ ਜੋਤ ਹੀ ਵਿਆਪਕ ਹੋ ਰਹੀ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਤਾਨਣ ਸਭ ਮਹਿ ਤਾਨਣ ਹੋਏ। ਭਗਤ ਨਾਮਦੇਵ ਜੀ ਆਪਣੀ ਬਾਣੀ ਵਿੱਚ ਉਚਾਰਨ ਕਰਦੇ ਹਨ, ਏਕ ਅਨੇਕ ਵਿਆਪਕ ਪੂਰਕ, ਜਦ ਦੇਖੋ ਤਤ ਸੋਈ। ਕਹਿੰਦੇ ਇੱਕ ਹੀ ਅਨੇਕ ਹੋਇਆ ਹੋਇਆ, ਏਕ ਅਨੇਕ ਵਿਆਪਤ ਸੋਈ, ਜਦ ਦੇਖੋ ਤਤ ਸੋਈ, ਪਰ ਮਾਇਆ ਚਿੱਤਰ ਬਚਿੱਤਰ ਬਮੋਹਤ ਵਿਰਲਾ ਬੂਝੇ ਕੋਈ। ਪਰ ਮਾਇਆ ਨੇ ਐਸਾ ਇਹ ਚਿੱਤਰ ਬਣਾਇਆ, ਕਹਿੰਦੇ ਬੰਦਾ ਮੋਹਿਆ ਜੀ ਮੋਹਿਆ ਜਾਂਦਾ, ਪਰ ਬਿਰਲਾ ਬੂਝੇ ਕੋਈ। ਚਿੱਤਰ ਵਚਿੱਤਰ ਇਹ ਹੈ ਅਵਧੇਰਾ, ਚੱਚਾ ਰਦ ਚਿੱਤਰ ਹੈ ਭਾਰੀ, ਇਹ ਪਰਮਾਤਮਾ ਨੇ ਚਿੱਤਰ ਰਚਿਆ ਹੈ, ਸਾਰ ਰਚਨਾ ਉਹਦਾ ਚਿੱਤਰ ਹੈ ਨਾ ਇੱਕ ਵਾਹਿਗੁਰੂ ਦਾ। ਉੱਥੇ ਵੀ ਇਹੀ ਗੱਲ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਨੇ, ਚਿੱਤਰ ਚਿੱਤਰ ਇਹ ਅਵਧੇਰਾ, ਸਾਲ ਚਿੱਤਰ ਚਿਤਰਾਖ ਚਿਤੇਰਾ, ਵੀ ਚਿੱਤਰ ਨਾਲ ਨਹੀਂ ਜੁੜਨਾ, ਅਸੀਂ ਚਿਤੇਰੇ ਨਾਲ ਜੁੜਨਾ, ਜਿਹੜਾ ਇਹਨੂੰ ਚਿੱਤਰ ਜਿਹਨੇ ਇਹ ਸੰਸਾਰ ਨੂੰ ਸਾਜਿਆ ਹੈ। ਸੋ ਚਿੱਤਰ ਵਿਚਿੱਤਰ ਮਾਇਆ ਬਹੁਤ ਵਿਰਲਾ ਬੁੱਝੇ ਕੋਈ, ਸਭ ਗੋਬਿੰਦ ਹੈ ਗੋਬਿੰਦ ਹੈ ਗੋਬਿੰਦ ਨਹੀਂ ਕੋਈ। ਸੂਤ ਏਕ ਸਤ ਸੰਸ ਮਣ ਜੈਸੇ ਬਿਰਲਾ ਬੂਝੇ ਕੋਈ, ਸੈਂਕੜੇ ਹਜ਼ਾਰਾਂ ਮਣਕੇ ਹੋਣ, ਮਾਇਆ ਉਹਦੇ ਵਿੱਚ ਜਿਹੜਾ ਧਾਗਾ ਇੱਕ ਹੀ ਹੁੰਦਾ। ਕਹਿੰਦੇ ਇਸੇ ਤਰ੍ਹਾਂ ਚੇ ਜੜ ਹਨ ਅਤੇ ਜੰਗਮ ਹਨ, ਚੇਤਨ ਨੇ, ਸਾਰਿਆਂ ਵਿੱਚ ਚੇਤਨ ਦੀ ਜੋਤ ਸਾਰੇ ਵਿਆਪਕ ਹੋ ਰਹੀ ਹੈ, ਪਰ ਵਿਰਲਾ ਬੁੱਝੇ ਕੋਈ, ਪਰ ਵਿਰਲੇ ਵਿਰਲੇ ਇਸ ਚੀਜ਼ ਨੂੰ ਜਾਣਦੇ ਹੈ। ਅਤੇ ਭਗਤ ਨਾਮ ਦੇਵ ਵੀ ਕਹਿੰਦੇ, ਜਲ ਤਰੰਗ ਅਰ ਫੇਨ ਬੁੱਧ ਬੁੱਧਾ, ਜਲ ਤੇ ਭਿੰਨ ਨਾ ਹੋਏ। ਕਹਿੰਦੇ ਇਹ ਪ੍ਰਮਾਣ ਦੇ ਕੇ ਸਮਝਾਉਂਦੇ ਆ, ਜਿਵੇਂ ਪਾਣੀ ਵਿੱਚੋਂ ਬੁਲਬਲੇ ਪੈਦਾ ਹੁੰਦੇ ਆ, ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨ ਸਹਿਨੀਤ, ਉਦੋਂ ਝੱਗ ਪੈਦਾ ਹੁੰਦੇ, ਫੇਨ ਝੱਗ ਨੂੰ ਕਹਿੰਦੇ, ਜਲ ਤੇ ਭਿੰਨ ਨਾ ਹੋਈ। ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਨ ਨਾ ਹੋਏ। ਜਦੋਂ ਵਿਚਾਰਾਂਗੇ ਦੂਜਾ ਹੈ ਹੀ ਕੋਈ ਨਹੀਂ, ਸਤਿ ਸੰਗਤ ਜੀ ਇੱਕ ਪਾਰ ਬ੍ਰਹਮ ਸਾਰੇ ਵਿਆਪਕ ਹੋ ਰਿਹਾ ਹੈ, ਵਿਚਰਤ ਆਨ ਨਾ ਹੋਈ। ਇਸ ਕਰਕੇ ਇੱਥੇ ਫਿਰ ਭਗਤ ਜੀ ਇਹੀ ਗੱਲ ਕਹਿ ਰਹੇ ਹੈ, ਕਹਿੰਦੇ ਸਾਰਿਆਂ ਦੇ ਵਿੱਚ ਉਹ ਇੱਕ ਜਿਹੜਾ ਵਿਆਪਕ ਹੋ ਰਿਹਾ ਹੈ, ਚੇਤਨ ਜੜ ਵਿੱਚ ਇੱਕ ਹੀ ਵਿਆਪਕ ਹੋ ਰਿਹਾ ਹੈ।
रच हो आप पुन रहो निरारे।
कहते हे भगवान तुसी सृष्टि नू रचदे हो पुन रहो हो निरारे, यही तो परमात्मा की खेड़ साहसंगी साढ़े समझ नहीं आ सकती। हुण कोई कारीगर है ना, वो कोई वस्तु बनाउंदा है, बना के उहदे विच नहीं समा सकता। जिन्नियां भी दुनियावी वस्तुआं ने, भावें मकान हन जां गड्डियां ने, जो कुछ भी है, जिन्ने भी आ बड़े वड्डे ते जहाज उड़े फिरदे आकाश विच, पर उहदे बनाउण वाला उहदे विच नहीं समा सकता। पर परमात्मा की ऐसी ही अद्भुत रचना है, चीटी ते कुंजर सोला सब पर कृपा दिश कर फूला, जरे जरे विचों व्यापक हो रहा है। हैरानी की गल यह है, फिर नरारो नरारे सरबनवासी सदा अलेपा, वह मैं जो वास बस्त है मुकरमें जैसे साई, जिमें फुलां भी सुगंधी सानू नज़र नहीं आती पर असी उन्हों जे सुगंधी लै सकते हैं, महसूस करते हैं, ये शीशे भी साडा परछावा होंगे, तैसे ही हर वसे निरंतर घट ही खोजो पाई सरबन वेसन सर्व अलेपा। तो बिच हों भी वह निरार है, असंग रहा है, जिमें आकाश है ना। तो ब्रह्म की विचार वा प्राप्त करने वा, तो ब्रह्म किदा व्यापक है, फिर सारे शास्त्रां वाले ज़्यादातर गुरबाणी विच भी महाराज प्रमाण देंदे आ, सहज घटा में एक आकाश घट कोठे ते उही प्रकाश। जिमें हजारां लखां घड़े होण, वह घड़ियां विच जिहड़ा आकाश एको ही हुंदा है, पर वखरा वखरा प्रतीत हो रहा है। घड़े विच जो उहदे बर्तन च पाणी पाया है, उस पाणी दे विच आकाश असीं वेखदे हां, उहदा जिहड़ा प्रतिबिंब असीं वेखदे हां, आकाश बिंब है, वह जो परछावा है वह प्रतिबिंब है। लगता एवं भी वह घड़े बच्चों आकाश बिच है, जे पर बिचता है नहीं, वह असंग है ना। इस तरीके दे हे हे भगवान, हे वाहेगुरु, हे परमेश्वर, तू सारिआं विच ते रचना रच के आप निरारे हो, सब तो असंग रहिंदे हो।
जे ना भज है तब चरण गुसाई,
पर हुण गोपुर परपुत्रों जी कहन लगे भी जेड़े जीव जे ना भज है तब चरण गुसाई, ये गुसाई गौन धरती दे धरती दे मालक, भी जिहड़ा तेरा सिमरन नहीं करदे, जिहड़ा तेरा भजन नहीं करदे हन, बंदगी नहीं करदे हन,
जाए नरक में संकट पाई।
ते सास ने पहले बेनती कीती है, ये सारी विचार गुरबाणी अनुसार है, भी जिहड़े नाम नहीं सिमरदे, बंदगी नहीं करदे, की हुंदा है उहनूं, जाए नरक में संकट पाई, उहनां वास्ते नरक अगे सारे तैयार है। मनमुख आवे है, मनमुख जावे है, मनमुख फिर फिर चोटा खावे है, जितने नरक सो मनमुख भोग है, गुरमुख लेपना मासा है। जिन्हें भी नरक ने, फिर जो साध संगत जी नाम नहीं जपते उन्होंने वास्ते फिर अगे तैयार ने। इथों तो गुरबाणी कह रही है, जो ना भजन ते नारायणा तिनका मैं ना करो दर्शन, भी जेडे रब का नाम नहीं लेंदे ना, मैं उन्होंने दर्शन नहीं करना चाहता। तो साध संगत जी, ये जिहड़ा सानू मनुखा जन्म प्राप्त होया ना, ये केवल परमात्मा की बंदगी वास्ते मिलिया। फरीदा चार गवाया हंड कै चार गवाया सम, लेखा रब मगेशिया तू आहो केरे कम, तू केड़े कम वास्ते आया सी, तू होरे कम विच पै गया सी, कह कम कार असी करने हैं, सानू महाराज कृपा कर दे, नानक सतगुर भेटे है पूरी होवे जुगत, संधियां खबंजियां खे लेंदे आ पहन बिच होवे मुगत, पर चेते रखना है हाथ पाओ कर काम सब चीत निरंजन नाल, कम कार करने ने पर चित रब नाल जोड़ के रखना है। आम करके असी दुनियावी कम कार करदे आ, कई बारी सुनदे आ, विचार करदे आ कि इदां कह जाने भी कम कार करो ते रब दा नाम लो, पर महाराज कहिंदे नहीं, रब दा नाम लवो ते कम कार करो। पहला रब दा नाम लैणा है, कम कार तां साध संगत हो ही जाणे आ ना, तां ही प्रमाण गुरबाणी विच आए ने। भगत नामदेव जी नूं इक वारी उहदे आत्मक मित्र ने कह दिता, त्रिलोचन ने, नामा माहिया मोहिया कह तलोचन मीत, काहे छिपे शैलो राम ना लाहो चीत, कि तू तो हर वेले कम कार करी जाने। अगों फिर नामदेव जी कहते नहीं भगत जी, तुसीं उहनूं भुलेखा पै गया, कहते मैं असली कार्ज मैं उही कर रहा, ये तो सिर्फ ये तो मेरी ठाठा बागी है। कहते नामा कहे तलोचना मुखते राम संभाल, हाथ पाओ कर काम सब चीत निरंजन नाल, भी चित दा उह जुड़िया है ना निरंजन नाल। उत्थे होर भी प्रमाण दिते, आनी ले कागद काटी ले गुडी, आकाश मधे भरमी आले, पंच जना सो बात बतौआ चीज सौ डोरी राखी आले। भगत नामदेव जी कहते जे बच्चे ना गुडी पतंग नू कहते, कहते बच्चे पतंग उड़ाते आनी ले कागद काटी ले गुडी, कागज का पतंग बना लिया, आकाश मधे भरम ली, आकाश में पतंग उड़ारियां लाते। ਪੰਜ ਜਣਾ ਸੋ ਬਾਤ ਬਤਊਆ ਚੀਜ਼ ਸੋ ਡੋਰੀ ਰਾਖੀ ਵਾਲੇ। ਪਰ ਬੱਚਾ ਗੱਲਾਂ ਬਾਤਾਂ ਵੀ ਕਰੀ ਜਾਂਦਾ ਆਪਣੇ ਨਾਲ ਦੇ ਬੱਚਿਆਂ ਦੇ ਨਾਲ, ਪਰ ਉਹਦੀ ਜਿਹੜੀ ਸੁਰਤੀ ਹੈ ਉਹ ਡੋਰ ਵਿੱਚ ਹੁੰਦੀ ਹੈ। ਮਨ ਰਾਮ ਨਾਮਾ ਵੇਹ ਦੇ ਵਾਲੇ ਜੈਸੇ ਕਨ ਕਲਾ ਚਿੱਤ ਮਾਂਡੀ ਵਾਲੇ, ਇਉਂ ਭਗਤ ਨਾਮ ਦੇ ਪ੍ਰਮਾਣ ਦੇ ਜਾਂਦੇ ਆ। ਇਸ ਕਰਕੇ ਤਿਸਾ ਸਿੰਘ ਜਿਹੜਾ ਹੈ ਨਾ, ਵੀ ਸਾਨੂੰ ਨਾਮ ਜਪਣ ਵਾਸਤੇ ਮਨੁੱਖਾ ਸਰੀਰ ਮਿਲਿਆ ਇਹ। ਅਤੇ ਗੁਰਬਾਣੀ ਵਿੱਚ ਸਾਧ ਸਿੰਘ ਜੀ ਕੁਝ ਪਾਪਾਂ ਦੀ ਗੱਲ ਕੀਤੀ ਹੈ ਮਹਾਰਾਜ ਨੇ, ਜਿਹੜੇ ਬੱਜਰ ਪਾਪ ਨੇ। ਕਿਤੇ ਬੰਦਾ ਇੱਕ ਬੱਜਰ ਪਾਪ ਕਰ ਲਵੇ ਨਾ, ਉਹ ਵੀ ਸਾਧ ਸਿੰਘ ਜੀ ਜੁੱਗਾਂ ਤੱਕ ਖਿਹੜਾ ਨਹੀਂ ਛੱਡਦਾ। ਅਸੀਂ ਠੀਕ ਹੈ ਭਾਵੇਂ ਉਹ ਕੰਮ ਉਹ ਪਾਪ ਅਸੀਂ ਨਹੀਂ ਕੀਤੇ, ਪਰ ਗੁਰਬਾਣੀ ਸਾਨੂੰ ਚੇਤਾ ਕਰਵਾ ਰਹੀ ਹੈ ਜੇਕਰ ਤੂੰ ਨਾਮ ਨਹੀਂ ਜਪੇਗਾ ਤੈਨੂੰ ਉਹ ਦੋਸ਼ ਲੱਗਣਗੇ। ਅਤੇ ਮਹਾਰਾਜ ਕਹਿੰਦੇ ਵਾਹ ਬ੍ਰਾਹਮਣ ਕੈਲੀ ਕਾਤ ਕੰਜ ਕਾ ਅਣਚਾਰੀ ਕਾ ਧਾਨ। ਬ੍ਰਹਮ ਗਿਆਨੀ ਦੀ ਹੱਤਿਆ ਕਰਨੀ ਕਿੱਡਾ ਵੱਡਾ ਪਾਪ ਹੈ, ਕੈਲੀ ਗਊ ਮਾਰਨੀ ਕਿੱਡਾ ਵੱਡਾ ਪਾਪ ਹੈ, ਕਾਤ ਕੰਜ ਕਾ ਲੜਕੀ ਮਾਰਨੀ, ਅਣਚਾਰੀ ਕਾ ਧਾਨ ਕਿਸੇ ਸਾਧ ਸੰਗਤ ਦੁਰਾਚਾਰੀ ਦੇ ਘਰੇ ਅੰਨ ਪਾਣੀ ਛਕਣਾ, ਇਹ ਕਿੱਡੇ ਵੱਡੇ ਪਾਪ ਨੇ। ਬ੍ਰਾਹਮਣ ਕੈਲੀ ਕਾਤ ਕੰਜ ਕਾ ਅਣਚਾਰੀ ਕਾ ਧਾਨ, ਫਿਟਕ ਕੋੜ ਵਧੀਆ ਸਦਾ ਸਦਾ ਅਭਿਮਾਨ। ਕਦੇ ਕਰੋੜਾਂ ਅਦੇ ਵਧੀਆ ਪਾਪ ਕਰ ਲਏ ਹੋਣ, ਬੜਾ ਹੰਕਾਰੀ ਹੋਵੇ। ਪਾਹੇ ਜਾਤੇ ਈਤੇ ਵੇਸਰ ਨਾਨਕਾ ਇੱਕ ਨਾਮ, ਜੇ ਕਦੇ ਤੈਨੂੰ ਨਾਮ ਵਿਸਰ ਗਿਆ ਨਾ ਇਹ ਸਾਰੇ ਪਾਪ ਤੈਨੂੰ ਲੱਗਣਗੇ। ਤਾਂ ਹੀ ਕਰਕੇ ਫਿਰ ਭਗਤੀ ਕਹਿ ਰਹੇ ਬਾਬਾ ਫਰੀਦ ਜੀ ਕਹਿ ਰਹੇ, ਫਰੀਦਾ ਤਿੰਨਾ ਮੁੱਖ ਡਰਾਵਣੇ ਜਿੰਨਾ ਵਸਾਰਿਓ ਨਾਉ, ਇੱਥੇ ਦੁੱਖ ਹੰਢੇਰਿਆ ਅੱਗੇ ਠੌਰ ਨਾ ਠਾਓ। ਸੋ ਪਾਹੇ ਜਾਤੇ ਇਹਦੇ ਨਾਨਕ ਹੈ, ਜੇ ਇੱਕ ਨਾਮ ਭੁੱਲ ਗਿਆ ਸਾਰੇ ਪਾਪ ਲੱਗਦੇ ਆ। ਦੂਸਰੇ ਅਰਥਾਂ ਵਿੱਚ ਇਹ ਵੀ ਹੈ, ਜਿਹੜੇ ਜਨਮਾਂ ਜਨਮਾਤਰਾਂ ਦੇ ਅਸੀਂ ਪਾਪ ਕਰਮ ਕੀਤੇ ਨੇ, ਪਾਹੇ ਜਾਤੇ ਇਹਤੇ ਵੀਸਰ ਨਾਨਕ ਹੈ ਇੱਕ ਨਾਮ, ਜੇ ਇੱਕ ਤੂੰ ਨਾਮ ਜਪ ਲਵੇਂ ਤੇਰੇ ਸਾਰੇ ਪਾਪਾਂ ਦੀ ਨਿਵਰਤੀ ਹੋ ਜਾਏਗੀ। ਸਭੇ ਬੁੱਧੀ ਜਾਲੀ ਹੈ ਇੱਕ ਰਹਿ ਤੱਤ ਗਿਆਨ, ਬਾਕੀ ਸਾਰੀਆਂ ਸਿਆਣਪਾਂ ਛੱਡ ਦੇ, ਇੱਕ ਰਹਿ ਤੱਤ ਗਿਆਨ, ਇੱਕ ਤੱਤ ਗਿਆਨ ਪਰਮੇਸ਼ੁਰ ਦੇ ਨਾਮ ਨਾਲ ਜੁੜ ਜਾ, ਇਹੀ ਸਭ ਤੋਂ ਸੁਰਮਣੀ ਗਿਆਨ ਹੈ। ਇਸ ਕਰਕੇ ਭਗਤ ਜੀ ਕਹਿ ਰਹੇ ਆ ਕਿ ਹੇ ਭਗਵਾਨ ਜਾਏ ਨਰਕ ਮੈਂ ਸੰਕਟ ਪਾਈ, ਰਾਮ ਸਿਮਰ ਪਛਤਾਹੇ ਗਾਮਨ। ਲੋਭੀ ਜੀ ਅਰਾ ਪਾਪ ਕਰਤਾ ਹੈ, ਅਤੇ ਸਾਧ ਸਿੰਘ ਜੀ ਇਹ ਜੀਵ ਹੈ ਲਾਲਚ ਲਾ ਕੇ ਭਰਮ ਲਾ ਕੇ ਆਪਣੇ ਜਨਮ ਅਸੀਂ ਇਹਦੀ ਗਵਾ ਲੈਂਦੇ ਹਾਂ। ਸੋ ਧਨ ਜੋਬਨ ਕਾ ਗਰਭ ਨਾ ਗੀਜੈ ਕਾਗਜਿਓ ਗੱਲ ਜਾਹੇਗਾ, ਧਰਮ ਰਾਏ ਜੋ ਲੇਖਾ ਮੰਗੈ ਕਹਿ ਮੁੱਖ ਲੈ ਕੇ ਜਾਏਗਾ, ਕੀ ਉੱਥੇ ਮੁੱਖ ਲੈ ਕੇ ਜਾਵਾਂਗੇ। ਇਸ ਕਰਕੇ ਜਿਹੜੇ ਕਿ ਤੇਰਾ ਨਾਮ ਨਹੀਂ ਜਪਦੇ ਪਰ ਉਹਨਾਂ ਨੂੰ ਨਰਕ ਵਿੱਚ ਸੰਕਟ ਜਿਹੜੇ ਹਨ ਦੁੱਖ ਪ੍ਰਾਪਤ ਹੁੰਦੇ ਹਨ।
ਜੇ ਚਰਨ ਅਰਵਿੰਦ ਰਸ ਪੀਨੇ,
ਸੋ ਚਰਨ ਜਮਾ ਅਰਵਿੰਦ, ਅਰਵਿੰਦ ਕਹਿੰਦੇ ਕਮਲ ਨੂੰ, ਜਿਹੜੇ ਇਹ ਵਾਹਿਗੁਰੂ ਪਰਮੇਸ਼ੁਰ ਤੁਹਾਡੇ ਚਰਨਾਂ ਦੇ ਭਾਵ ਤੁਹਾਡੇ ਨਾਮ ਨਾਲ ਰਸ ਪੀਨੇ, ਨਾਮ ਰਸ ਵਿੱਚ ਭਿੱਜ ਜਾਂਦੇ ਹਨ, ਜਿਹੜੇ ਰਸ ਦੇ ਨਾਲ ਪ੍ਰੇਮ ਦੇ ਨਾਲ ਨਾਮ ਜਪਦੇ ਹਨ।
ਆਪਣੋ ਮਨ ਮਲਿੰਦ ਸਮ ਕੀਨੇ,
ਸੋ ਮਲਿੰਦ ਨਾ ਭੌਰੇ ਦਾ ਹੈ, ਜਿਹਨੇ ਆਪਣੇ ਮਨ ਨੂੰ ਭੌਰੇ ਦੀ ਤਰ੍ਹਾਂ ਬਣਾ ਲਏ, ਜਿਵੇਂ ਭੌਰਾ ਫੁੱਲਾਂ ਦੀ ਸੁਗੰਧੀ ਲੈਂਦਾ ਹੈ ਨਾ, ਕਹਿੰਦੇ ਆਪਣੇ ਮਨ ਨੂੰ ਇੱਦਾਂ ਬਣਾ ਲਏ। ਅਲ ਮਕਰੰਦ ਜਿਹੜਾ ਹੈ ਸਾਧ ਸਿੰਘ ਜੀ, ਮਨ ਫੇਰ ਫੇਰ ਰਿਝਿਆ ਜਿਵੇਂ ਭੌਰਾ ਮੁੜ ਮੁੜ ਕੇ ਫੁੱਲਾਂ ਦੀ ਸੁਗੰਧੀ ਵਾਸਤੇ ਉਹਦੀ ਪਰਿਕਰਮਾ ਕਰਦਾ ਹੈ। ਕਹਿੰਦੇ ਇਸੇ ਤਰ੍ਹਾਂ ਇਹ ਤੂੰ ਇਹ ਜਿਹੇ ਜੀਵ ਤੂੰ ਵੀ ਭੌਰੇ ਦੀ ਨੇ ਆਏ, ਜਿਹੜੇ ਜੀਵ ਹਰ ਵੇਲੇ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਸਿਮਰਦੇ ਹਨ।
ਸੋ ਸੁਖ ਪਾਵਹਿ ਅੰਮਿਤ ਬਿਸਲ,
ਸੋ ਅੰਮਿਤ ਹੁੰਦਾ ਹੈ ਮਿਣਤੀ ਤੋਂ ਰਹਿਤ, ਪਾਰਾਵਾਰ ਤੋਂ ਰਹਿਤ ਉਹਨੂੰ ਸੁਖ ਪ੍ਰਾਪਤ ਹੁੰਦਾ ਹੈ, ਕਿਉਂਕਿ ਪਾਰ ਬ੍ਰਹਮ ਪਰਮੇਸ਼ੁਰ ਜਿਹਦਾ ਕੋਈ ਅੰਤ ਨਹੀਂ ਪਾ ਸਕਦਾ ਉਹਦੀ ਪ੍ਰਾਪਤੀ ਦਾ ਸੁੱਖ ਵੀ ਬੇਅੰਤ ਹੈ ਨਾ, ਅੰਮਿਤ ਹੈ, ਉਹਦੀ ਕੋਈ ਮਿਣਤੀ ਨਹੀਂ ਕਰ ਸਕਦਾ। ਉਹ ਅੰਮਿਤ ਜਿਹੜਾ ਸੁੱਖ ਹੈ ਨਾਮ ਜਪਣ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ, ਰਾਮ ਨਾਮ ਉਰਮੈ ਗਹਿਓ ਜਾ ਕੇ ਸਮਨੀ ਕੋਏ, ਜੇ ਸਿਮਰਤ ਸੰਕਟ ਮੇਟੈ ਦਰਸ ਤੁਹਾਰੋ ਹੋਏ। ਰਾਮ ਨਾਮ ਇਸ ਸਲੋਕ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕੋਈ ਚਾਰ ਗੱਲਾਂ ਕਹਿੰਦੇ ਹੈ। ਰਾਮ ਨਾਮ ਇੱਕ ਤਾਂ ਰਮਿਆ ਹੋਇਆ ਪਰਮੇਸ਼ੁਰ ਉਹਦਾ ਨਾਮ ਜਪਣਾ, ਇੱਕ ਸਵਾਲ ਵੀ ਆਉਂਦਾ ਗੁਰਬਾਣੀ ਦੇ ਵਿੱਚ, ਕਹਿੰਦੇ ਚੌਥੇ ਪੈਰ ਵੀ ਜਿਹੜਾ ਨਾ ਵੀ ਵੱਡਾ ਝਾਲ ਝੁਲੰਬੜਾ ਨਾਵੜਾ ਲਈਏ ਕਿਸ, ਵੀ ਕਿਹਦਾ ਨਾਂ ਲੈਣਾ ਚਾਹੀਦਾ। ਕੋਈ ਕੁਝ ਕਹਿੰਦਾ ਕੁਝ ਕਹਿੰਦਾ, ਕਹਿੰਦੇ ਨਾਂ ਲਈਏ ਪਰਮੇਸ਼ੁਰ ਹੈ ਭੰਨਣ ਘੜਨ ਸਮਰੱਥ, ਕਹਿੰਦੇ ਨਾਂ ਉਹਦਾ ਨਾਂ ਲੈ ਜਿਹਨੇ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਰ ਮੈਂ ਜਿਨਹਿ ਵਾਰਿਆ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਉਹਦਾ ਨਾਮ ਜਪਣਾ ਭਾਵ ਰਮਿਆ ਹੋਇਆ। ਸੋ ਮੈਂ ਇੱਕਦਮ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਰਾਮ ਨਾਮ ਔਰ ਮੈਂ ਗਹਿਓ, ਔਰ ਹਿਰਦੇ ਦਾ ਨਾਂ ਹੈ, ਕਹਿੰਦੇ ਹਿਰਦੇ ਵਿੱਚ ਗ੍ਰਹਿਣ ਕਰ ਤੇ ਫਿਰ ਕੀ ਹੋਏਗਾ। ਰਾਮ ਨਾਮ ਔਰ ਮੈਂ ਗਹਿਓ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਸਿਮਰ ਸੰਕਟ ਮਿਟੈ ਦਰਸ ਤੁਹਾਰੋ ਹੋਏ, ਵੀ ਜੇ ਉਹਦਾ ਅਸੀਂ ਸਿਮਰਨ ਕਰਾਂਗੇ ਨਾ ਇੱਕ ਤਾਂ ਸੰਕਟ ਮਿਟ ਜਾਏਗਾ। ਰਾਮ ਨਾ ਉਰਮੈ ਗਇਓ ਜਾ ਕੇ ਸਮਨੀ ਕੋਏ, ਉਹਦੇ ਦੂਸਰਾ ਉਸ ਵਰਗਾ ਹੋਰ ਕੋਈ ਨਹੀਂ ਹੈ, ਜੈਸਾ ਤੂੰ ਤੈਸਾ ਤੁਸੀਂ ਕਿਆ ਉਪਮਾ ਕੀਜੈ। ਫਿਰ ਦੂਸਰੀ ਗੱਲ ਤੀਸਰੀ ਗੱਲ ਕਹਿੰਦੇ ਹੈ ਜੇ ਸਿਮਰ ਸੰਕਟ ਮਿਟੈ ਦਰਸ ਤੁਹਾਰ ਹੋਏ। ਸੰਕਟ ਸਾਧ ਸਿੰਘ ਜੀ ਇੱਥੇ ਵੱਡਾ ਸੰਕਟ ਹੈ, ਕਈਆਂ ਨੂੰ ਕੋਈ ਰੋਗ ਲੱਗ ਜਾਂਦਾ, ਹੋਰ ਵਿਪਤਾ ਪੈ ਜਾਂਦੀ ਹੈ, ਕਹਿੰਦੇ ਮੈਨੂੰ ਦੁੱਖ ਪ੍ਰਾਪਤ ਹੋ ਗਿਆ, ਪਰ ਗੁਰਬਾਣੀ ਸਾਧ ਸੰਗਤ ਜੀ ਇਹ ਸਰੀਰ ਨੂੰ ਹੀ ਦੁੱਖ ਕਮਾਉਂਦੀ ਹੈ। ਝੂਠ ਵਿਕਾਰ ਮਹਾਂ ਦੁੱਖ ਦੇ ਵਰਨ ਭੇਗ ਦਿਸੈ ਸਭ ਕੇ, ਇਹ ਸਰੀਰ ਹੀ ਦੁੱਖ ਹੈ ਸਾਧ ਸੰਗਤ, ਦੁੱਖ ਜੰਮਣ ਦੁੱਖ ਮਰਨ ਦੁੱਖ ਵਰਤਣ ਸੰਸਾਰ, ਅਸੀਂ ਰੋਜ਼ ਦੀ ਮੁੱਖ ਵਾਕ ਵੇਲੇ ਪੜ੍ਹਦੇ ਹਾਂ ਨਾ, ਸੋ ਕੋ ਟਲ ਗੁਰ ਸੇਵੀਏ ਐਨ ਸਹਿ ਸਵਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਇੱਕ ਦੋ ਕਾਟੋ ਰਾਮ ਰਾਏ ਮੇਰਾ ਅਗਨ ਦਹਿਆਰ ਗਰਭ ਵਸੇਰਾ, ਸੋ ਸਾਹਿਬ ਇਹ ਜਨਮ ਹੀ ਦੁੱਖ ਹੈ, ਜੇ ਅਸੀਂ ਨਾਮ ਨਹੀਂ ਜਪਾਂਗੇ ਇਹ ਸਾਰਾ ਕੁਝ ਦੁੱਖ ਰੂਪ ਹੀ ਹੈ ਨਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸੰਕਟ ਐਸਾ ਸੀ ਸਾਨੂੰ ਪਿਆ ਹੋਇਆ, ਇਹ ਗੱਲ ਵੱਖਰੀ ਹੈ, ਅਸੀਂ ਕਿਉਂਕਿ ਇਹ ਮਾਇਆ ਸਾ ਅਸੀਂ ਮਾਇਆ ਇਹ ਮਾਇਆ ਦੇ ਨਾ ਅਵਿਦਿਆ ਕਹਿੰਦੇ, ਸਾਨੂੰ ਅਵਿਦਿਆ ਦੇ ਚਾਰ ਕਾਰਜ ਨੇ, ਅਵਿਦਿਆ ਦੇ ਚਾਰ ਕਾਰਜ, ਇੱਕ ਤਾਂ ਅਵਿਦਿਆ ਦਾ ਪਹਿਲਾ ਕਾਰਜ ਤਾਂ ਇਹ ਹੈ ਅਵਿਦਿਆ ਦਾ, ਜਿਹੜਾ ਸਾਡਾ ਸਰੀਰ ਹੈ ਇਹਨੂੰ ਧਾਰਮਿਕ ਸਾਤਰ ਇਹਨੂੰ ਅਨਾਤਮ ਕਹਿੰਦੇ ਆ, ਅਨਾਤਮ ਝੂਠਾ ਮਿੱਥਿਆ, ਮਿੱਥਿਆ ਤਨ ਧਨ ਕੁਟੁੰਬ ਸਵਾਇ, ਇਹ ਮਿੱਥਿਆ ਅਨਾਤਮ ਨੂੰ ਅਸੀਂ ਨਿੱਤ ਮੰਨਿਆ ਹੋਇਆ ਸਾ ਅਗਿਆਨ ਕਰਕੇ, ਇਹ ਵਿਦਿਆ ਦਾ ਕਾਰਜ ਹੈ। ਅਨਾਤਮ ਸਰੀਰ ਨੂੰ ਨਿੱਤ ਸਾਧ ਸਿੰਘ ਜੀ ਇਹਨੂੰ ਅਸੀਂ ਇਹ ਸਾਡੀ ਇਹ ਸਾਡੀ ਆਤਮ ਬੁੱਧ ਹੋ ਰਹੀ ਹੈ, ਅਨਾਤਮ ਸਰੀਰ ਵਿੱਚ ਆਤਮ ਬੁੱਧ ਹੋਣੀ ਇਹ ਵਿਦਿਆ ਦਾ ਕਾਰਜ ਹੈ। ਅਸੀਂ ਸ਼ੀਸ਼ੇ ਮੂਹਰੇ ਖੜ ਕੇ ਵੇਖਦੇ ਹਾਂ, ਘਰ ਤੋਂ ਆਉਣ ਲੱਗੇ ਜਾਣ ਲੱਗੇ ਸਾਰੀ ਉਮਰ ਲੰਘੇ, ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਇਹ ਨਹੀਂ ਹਾਂ, ਇਹਨੂੰ ਕਹਿੰਦੇ ਅਨਾਤਮ ਵਿੱਚ ਆਤਮ ਬੁੱਧੀ, ਇਹ ਵਿਦਿਆ ਅਵਿਦਿਆ ਦਾ ਕਾਰਜ ਹੈ। ਇਸੇ ਪ੍ਰਕਾਰ ਜਿੰਨੇ ਪੰਜ ਤੱਤ ਨੇ, ਪਾਂਚ ਤੱਤ ਕੋ ਤੰਦਰ ਚਿਓ ਜਾਨੋ ਚਤਰ ਸੁਜਾਨ, ਕਵੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇਹ, ਦਿਵ ਚਾਰ ਕੋ ਪੇਖਣਾ ਅੰਤ ਖੇਹ ਕੀ ਖੇ, ਇਹ ਜਿਹੜੇ ਸਰੀਰ ਹੈ ਪੰਜਾਂ ਤੱਤਾਂ ਦਾ ਨਾ ਇਹ 'ਚ ਨਿੱਤ ਬੁੱਧੀ ਹੋ ਰਹੀ ਹੈ ਸਾਧ ਸਿੰਘ ਜੀ। ਅਨਾਤਮ ਵਿੱਚ ਸਰੀਰ ਵਿੱਚ ਆਤਮ ਬੁੱਧੀ, ਅਨਿੱਤ ਪਦਾਰਥਾਂ ਵਿੱਚ ਨਿੱਤ ਬੁੱਧੀ ਹੋ ਰਹੀ ਹੈ। ਫਿਰ ਤੀਸਰਾ ਸਾਹ ਜਿੰਨੇ ਵੀ ਇਸ ਦੁਨਿਆਵੀ ਸੁੱਖ ਨੇ ਮਾਇਆ ਦੇ ਜਿੰਨੇ ਵੀ ਹੈਗੇ ਨੇ ਧਨ ਪਦਾਰਥ, ਇਹ ਸੁੱਖ ਬੁੱਧ ਹੋ ਰਹੀ ਹੈ। ਗੁਰਬਾਣੀ ਤਾਂ ਕਹਿ ਰਹੀ ਹੈ ਮਾਇਆ ਜੇਬੜ ਦੁੱਖ ਨਹੀਂ, ਪਰ ਅਸੀਂ ਸੁਖਰੂ ਮੰਨਿਆ ਹੋਇਆ, ਇਹ ਕਿਉਂ ਅਵਿਦਿਆ ਦਾ ਕਾਰਜ ਹੈ। ਵੀ ਚੌਥਾ ਸਾਧ ਸੰਗਤ ਜੀ ਸਰੀਰਾਂ ਵਿੱਚ ਇਹ ਹੈ ਤਾਂ ਇਹ ਸਾਧ ਸੰਗਤ ਜੀ ਮਲੀਨ ਨੇ ਸਰੀਰ, ਨਵੇਂ ਛਿਦਰ ਸਰਬ ਹੈ ਅਪਵਿੱਤਰਾ, ਦਿਸ਼ਤਾ ਅਸਤ ਰਕਤ ਪਰੇਟੇ ਚਾਮ। ਸੋ ਇਹ ਜਿਹੜਾ ਅਸੁੱਚ ਸਰੀਰ ਹੈ, ਇਸਤਰੀ ਪੁਰਸ਼ ਦੂਸਰੇ ਵਿੱਚ ਸਾਧ ਸਿੰਘ ਜਿਹੜੇ ਹਨ ਲਭਾਏ ਮਾਨ ਹੋਏ, ਇਹਨੂੰ ਕਹਿੰਦੇ ਸੁੱਚ ਬੁੱਧ, ਇਹ ਵੀ ਅਵਿਦਿਆ ਦਾ ਕਾਰਜ ਹੈ। ਸੋ ਅਵਿਦਿਆ ਦੇ ਕਾਰਜ ਕਰਕੇ ਅਸੀਂ ਮਾਇਆ ਦੇ ਅਧੀਨ ਹੋ ਕੇ ਆਪਣਾ ਜਨਮ ਗਵਾ ਲੈਂਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਰਾਮ ਨਾਮ ਉਰ ਮੈਂ ਗਇਓ ਜਾ ਕੇ ਸਮਨ ਹੀ ਕੋਏ, ਜੇ ਸਿਮਰ ਸੰਕਟ ਮਿਟੈ ਦਰਸ ਤੁਹਾਰੋ, ਇਹ ਸੰਕਟ ਤੇਰਾ ਮਿਟ ਜਾਏਗਾ, ਤੇਰਾ ਜੰਮਣਾ ਮਰਨਾ ਮਿਟ ਜਾਏਗਾ, ਤੇਰਾ ਜਨਮ ਸਫਲਾ ਹੋ ਜਾਏਗਾ ਅਤੇ ਪਰਮਾਤਮਾ ਤੁਹਾਨੂੰ ਦਰਸ਼ਨ ਹੋ ਜਾਣਗੇ। ਇਹੀ ਗੱਲ ਇੱਥੇ ਵਿਚਾਰ ਆ ਰਹੀ ਹੈ ਨਾ ਕਥਾ ਦੇ ਵਿੱਚ, ਚੱਲਦੀ ਕਥਾ ਦੇ ਵਿੱਚ, ਸੋ ਸੁਖ ਭਾਵ ਹੈ ਅਮਿਤ ਵਿਸਾਲ, ਜਿਹੜਾ ਤੇਰੀ ਬੰਦਗੀ ਕਰਦਾ ਹੈ ਪਰਮੇਸ਼ੁਰ ਸਿਮਰਨ ਕਰਦਾ ਹੈ, ਉਹਨੂੰ ਫਿਰ ਪਾਰਾ ਵਹਿ ਰਹਿ ਸੁੱਖ ਪ੍ਰਾਪਤ ਹੋ ਜਾਂਦਾ ਹੈ।
ਕਬ ਨਾ ਪਰੈ ਤਿਨ ਪਰ ਜਮ ਜਲ,
ਉਹਨਾਂ ਦੇ ਜਮਾਂ ਦਾ ਜਾਲ ਨੇੜੇ ਨਹੀਂ ਪੈਂਦਾ, ਉਹਨੂੰ ਜਮਾਂ ਦਾ ਜਾਲ ਨਹੀਂ, ਕਬ ਨਾ ਪਰੈ ਤਿਨ ਪਰ ਜਮ ਜਲ, ਫਿਰ ਚਿੱਤਰ ਗੁਪਤ ਜੋ ਪੁਸ਼ਤੇ ਲੇਖਾ, ਭਗਤ ਜਨਾ ਕੀ ਦ੍ਰਿਸ਼ ਨਾ ਪੇਖਾ, ਭਗਤ ਜਨਾ ਵਾ ਤੋ ਦ੍ਰਿ ਵੇਖ ਵੀ ਨਹੀਂ ਸਕਦੇ ਸਾਧ ਸੰਗਤ ਜੀ। ਜਦੋਂ ਨਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਹਿਲੀ ਉਦਾਸੀ ਲਾ ਕਰਕੇ ਅਤੇ ਮਹਾਰਾਜ ਤਲਵੰਡੀ ਵਿੱਚ ਆਏ ਨੇ, ਨਨਕਾਣਾ ਸਾਹਿਬ ਆਏ ਪਹਿਲੀ ਉਦਾਸੀ ਲਾ ਕੇ, ਕਿਸੇ ਵਿਦਵਾਨ ਨੇ ਲਿਖਿਆ ਆ ਗਏ ਅਤੇ ਭਗਤ ਆਪਣੇ ਭਗਤ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਹੈ, ਕੀਰਤਨ ਕਰਦੇ ਹੈ, ਅਤੇ ਜਦੋਂ ਕਾਫੀ ਕਈ ਸਾਲਾਂ ਬਾਅਦ ਆਏ ਉੱਥੋਂ ਦੇ ਕਾਜੀ ਮਿਲਣ ਵਾਸਤੇ ਮਰਦਾਨਾ ਜੀ ਨੂੰ ਆਉਂਦੇ ਹੈ ਵੀ ਸਾਡਾ ਭਰਾ ਹੈ ਅਤੇ ਮਰਦਾਨਾ ਨਾ ਦਾਸਾ ਨਾ ਨਿਵਾਜ਼ ਪੜ੍ਹਦਾ ਨਾ ਮਸੀਤ ਜਾਂਦਾ। ਅਤੇ ਕਾਜ਼ੀ ਕਹਿਣ ਲੱਗਿਆ, ਕਹਿੰਦੇ ਮਰ ਭਾਈ ਮਰਦਾਨੇ ਆ, ਨਾ ਤੂੰ ਨਿਵਾਜ਼ ਪੜ੍ਹਦਾ ਅਤੇ ਨਾ ਤੂੰ ਮਸੀਤ ਜਾਂਦਾ, ਤੈਨੂੰ ਕੀ ਹੋ ਗਿਆ? ਤੂੰ ਇਹੀ ਕਿ ਤੈਨੂੰ ਕਿਹਾ ਤੂੰ ਇੱਦਾਂ, ਤੈਨੂੰ ਕੀ ਤੈਨੂੰ ਪ੍ਰਾਪਤ ਹੋ ਗਿਆ, ਤੈਨੂੰ ਕੀ ਮਿਲ ਗਿਆ ਅਤੇ ਕਿੱਦਾਂ ਨਾਲ ਦੀ ਸੰਗਤ ਕਰੀਏ, ਤੂੰ ਕੁਝ ਵੀ ਨਹੀਂ ਕਰ ਰਿਹਾ। ਅਤੇ ਭਾਈ ਮਰਦਾਨਾ ਜੀ ਕਹਿੰਦੇ, ਕਾਜ਼ੀ ਸਾਹਿਬ ਤੁਸੀਂ ਕੀ ਕਰਦੇ ਹੋ? ਕਾਜ਼ੀ ਸਾਹਿਬ ਕਹਿੰਦੇ, ਅਸੀਂ ਕਹਿੰਦੇ ਮੈਂ ਕਹਿੰਦੇ ਮਸੀਤ ਜਾਂਦਾ ਹਾਂ, ਮੈਂ 5 ਨਮਾਜ਼ਾਂ ਪੜ੍ਹੀਆਂ। ਮਰਦਾਨੇ ਕਹਿੰਦੇ ਮੈਂ ਕੀ ਕਰਾਂ? ਕਹਿੰਦੇ ਮੇਰੀ ਇੱਧਰ ਮੇਰੀਆਂ ਅੱਖਾਂ ਕਦੇ ਖੁਦਾ ਨਾਲ ਲੜੀਆਂ, ਕਹਿੰਦੇ ਮੇਰੀਆਂ ਤਾਂ ਅੱਖੀਂ ਖੁਦਾ ਨਾਲ ਲੜ ਗਈਆਂ ਨੇ, ਕਿਉਂਕਿ ਨਾਗ ਸੀ ਅੱਖੜੀਆਂ ਬਿਨ ਬਿਆਨ ਜਿਹਨੇ ਦੱਸਣ ਦੋ ਮਾਂ ਪਿਰੀ, ਗੁਰਹਿ ਦਿਖਾਇਓ ਲੋਏ ਨਾ, ਇਹ ਤੈ ਉਹ ਤੈ ਘੜ 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 ਤੂੰ ਹੀ ਮੋਇਨਾ, ਮੈਨੂੰ ਸਾਰੇ ਖੁਦੀ ਨਜ਼ਰ ਆ ਰਹੇ ਹੁਣ। ਕਹਿੰਦੇ ਮਰਦਾਨੇ ਆ, ਅਸੀਂ ਤੁਹਾਨੂੰ ਅਸੀਂ ਪੜ੍ਹਿਆ ਸਾਡੇ ਗ੍ਰੰਥਾਂ ਵਿੱਚ ਲਿਖਿਆ ਵੀ ਅੱਗੇ ਜਾਵਾਂਗੇ ਅਜੇ ਬਹਿਸ ਦੇ ਵਿੱਚ, ਉੱਥੇ ਸਾਨੂੰ ਤਰ੍ਹਾਂ ਤਰ੍ਹਾਂ ਦੇ ਪਦਾਰਥ ਮਿਲਣਗੇ, ਬਟ ਅਤੇ ਉੱਥੇ ਜਾਵਾਂਗੇ ਉਸਨੂੰ, ਉੱਥੇ ਅੰਗੂਰੀ ਜਿਹੜੇ ਨੇ ਤਰ੍ਹਾਂ ਤਰ੍ਹਾਂ ਦੇ ਵਹਿਸ਼ਤ ਵਿੱਚ ਪਦਾਰਥ ਖਾਣ ਵਾਸਤੇ ਮਿਲਣਗੇ ਸਾਨੂੰ। ਅਤੇ ਕਹਿੰਦੇ ਵਹਿਸ਼ਤ 'ਤੇ ਜਾਵਾਂਗੇ, ਉੱਥੇ ਅੰਗੂਰੀ ਪਦਾਰਥ ਖਾਵਾਂਗੇ। ਮਰਦਾਨਾ ਜੀ ਕਹਿਣ ਲੱਗੇ, ਉੱਥੇ ਰਾਜ ਹੈ ਸਾਡਾ, ਅਸੀਂ ਆਪਣੇ ਹੱਥੀਂ ਵਰਤਾਵਾਂਗੇ। ਕਹਿੰਦੇ ਮਰਦਾਨਾ ਜੀ ਕਹਿਣ ਲੱਗੇ, ਕਾਜ਼ੀ ਸਾਹਿਬ ਉੱਥੇ ਸਾਡਾ ਰਾਜ ਹੈ, ਅਸੀਂ ਆਪਣੇ ਹੱਥੀਂ ਵਰਤਾਵਾਂਗੇ। ਕਾਜ਼ੀ ਹੈਰਾਨ ਹੋ ਗਿਆ ਵੀ ਹੇ ਮਰਦਾਨਿਆ ਤੂੰ ਕੀ ਕਹਿ ਰਿਹਾ ਵੀ ਤੁਹਾਡਾ ਰਾਜ ਚੱਲ ਰਿਹਾ ਉੱਥੇ? ਕਹਿੰਦੇ ਹਾਂ ਸਾਡਾ ਰਾਜ ਚੱਲ ਰਿਹਾ ਉੱਥੇ, ਆ ਤੈਨੂੰ ਮੈਂ ਵਿਖਾਵਾਂ, ਤੂੰ ਮੇਰੇ ਨਾਲ ਚੱਲ। ਅਤੇ ਕਹਿੰਦੇ ਫਿਰ ਉਹ ਕਾਜ਼ੀ ਮਹਾਰਾਜ ਹਜ਼ੂਰੀ ਵਿੱਚ ਆਇਆ ਅਤੇ ਆ ਕੇ ਮਰਦਾਨੇ ਨੇ ਬੇਨਤੀ ਕੀਤੀ, ਮਹਾਰਾਜ ਇਹਦੇ ਵੀ ਕਿਰਪਾ ਕਰ ਦਿਓ, ਇਹਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਦਰਸ਼ਨ ਕਰਵਾ ਦਿਓ, ਵੀ ਸਾਰੇ ਖੁਦਾ ਵਿਆਪਕ ਇਹਦੀ ਅਵਸਥਾ ਬਣਾ ਦਿਓ। ਕਹਿਣ ਤੋਂ ਭਾਵ ਅਤੇ ਆਪ ਉੱਧਰ ਹੈ ਅਤੇ ਕਵਨ ਹੈ ਪਰੈ ਤਿੰਨ ਜਮ ਪਰ ਜਮ ਜਾਲਾ। ਕਹਿੰਦੇ ਜਿਹੜੇ ਇੱਦਾਂ ਸਤਸੰਗ ਜੀ ਪੂਰੇ ਗੁਰੂ ਦੀ ਸਿੱਖਿਆ ਪ੍ਰਾਪਤ ਕਰਕੇ ਇੱਕ ਨਾਲ ਜੁੜ ਜਾਂਦੇ ਆ ਨਾ ਫਿਰ ਸਤਸੰਗ ਜੀ, ਅਤੇ ਉਹਨਾਂ ਨੂੰ ਜਮਾਂ ਦੀ ਮਾਰ ਨਹੀਂ ਪੈਂਦੀ, ਜਮ ਉਹਨਾਂ ਦੇ ਨੇੜੇ ਨਹੀਂ ਆਉਂਦੇ ਹਨ।
ਬਿਨਾਂ ਪ੍ਰਿਆਸ ਤਰੈ ਸੰਸਾਰੂ,
ਸੋ ਬਿਨਾਂ ਪ੍ਰਿਆਸ ਤੋਂ ਸੰਸਾਰ ਤੋਂ ਤਰ ਜਾਂਦੇ ਹੈ। ਪ੍ਰਿਆਸ ਤੋਂ ਭਾਵ ਇਹ ਹੈ ਕਿ ਉਹਨੂੰ ਨਾ ਜਗ ਕਰਨ ਦੀ ਲੋੜ ਹੈ ਨਾ ਤਪ ਕਰਨ ਦੀ ਲੋੜ ਹੈ, ਕਿਉਂਕਿ ਬਾਕੀ ਨਾ ਧਰਮਾਂ ਵਿੱਚ ਬੜੇ ਬੜੇ ਔਖੇ ਸਾਧਨ ਲਿਖੇ ਹੋਏ ਨੇ ਵੀ ਇੱਦਾਂ ਕਰੋ ਜੀ, ਜਗ ਕਰੋ ਜਾਂ ਇੱਦਾਂ ਵਰਤ ਰੱਖੋ, ਕੱਪੜੇ ਨਹੀਂ ਪਾਉਣੇ ਜੀ, ਜੁੱਤੀ ਨਹੀਂ ਪਾਉਣੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਕੁਝ ਨਹੀਂ ਕਰਨਾ। ਇਸੇ ਕਰਕੇ ਗੁਰਬਾਣੀ ਵਿੱਚ ਇਹ ਸ਼ਬਦ ਆਉਂਦਾ ਹੈ, ਚਾਂਦਨ ਚਾਂਦਨ ਆਂਗਨ, ਪ੍ਰਭ ਜੀ ਅੰਦਰ ਚਾਂਦਨ। ਇਹ ਚਾਂਦਨ ਉਸਾਰ ਜੀ ਪ੍ਰਕਾਸ਼ ਦੀ ਹੈ, ਨਾਮ ਦੇ ਪ੍ਰਕਾਸ਼ ਦਾ। ਪ੍ਰਭ ਜੀ ਅੰਦਰ ਚਾਂਦਨ, ਜਿਹੜੇ ਰੱਬ ਨਾਲ ਜੁੜ ਗਏ ਉਹਨਾਂ ਅੰਦਰ ਪ੍ਰਕਾਸ਼ ਹੋ ਜਾਂਦਾ। ਆਰਾਧਨ ਆਰਾਧਨ ਅਨੇਕਾ, ਹਰ ਹਰ ਨਾਮ ਆਰਾਧਨ। ਤਿਆਗਨ ਤਿਆਗਨ ਅਨੇਕਾ, ਕਾਮ ਕਰੋ ਲੋਭ ਤਿਆਗਨ। ਚੰਗਾ ਕੰਮ ਹੈ ਨਾਮ ਧਿਆਉਣਾ, ਚੰਗਾ ਕੰਮ ਹੈ ਕਾਮ ਕਰੋ ਲੋਭ ਛੱਡ ਦੇਣਾ। ਪਰ ਇਹ ਛੱਡ ਨਹੀਂ ਹੁੰਦਾ, ਕੌਣ ਛੱਡਦਾ ਹੈ? ਕਾਮ ਕ੍ਰੋਧ ਅਤੇ ਤ੍ਰਿਸ਼ਨ ਜਰੰਗਾ, ਸੋ ਮੁਗ ਜਿਸ ਨਾਲ ਸਤਿਗੁਰ ਚੰਗਾ। ਜਿਹਦਾ ਗੁਰੂ ਚੰਗਾ ਹੈ ਉਹੀ ਛੱਡੂ ਖੜਿਆ ਇਹਨਾਂ ਦਾ। ਮਹਾਰਾਜ ਕਹਿੰਦੇ ਜੀਤ ਲਿਓ ਇਹ ਮਹਾਂਬਖਾਦੀ, ਸਹਿਜ ਸੁਹੇਲੀ ਬਾਣੀ, ਕਹੋ ਨਾਨਕ ਮਨ ਭਇਆ ਪ੍ਰਕਾਸ਼ਾ, ਪਾਇਆ ਪਦ ਨਿਰਵਾਣੀ। ਸੋ ਤਿਆਗਨਾ ਤਿਆਗਨ ਨੀਕਾ, ਕਾਮ ਕਰੋ ਲੋਭ ਤਿਆਗਨ। ਜਾਗਨਾ ਜਾਗਨ ਨੀਕਾ, ਹਰ ਕੀਰਤਨ ਮੈਂ ਜਾਗਨ। ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ, ਅਤੇ ਲਾਗਣਾ ਲਾਗਣ ਨੀਕਾ, ਗੁਰ ਚਰਨੀ ਮਨ ਲਾਗਣ। ਇਹ ਵੀ ਤਿਸ ਪ੍ਰਾਪ ਤੇ ਜਾ ਕੇ ਮਸਤਕ ਭਾਵਨਾ ਭਾਗਨਾ, ਕਹੋ ਨਾਨਕ ਤਿਸ ਸਭ ਕਿਸ ਨੀਕਾ, ਜੋ ਪ੍ਰਭ ਕੀ ਸ਼ਰਨਾਗਨ। ਜਿਹੜਾ ਕਹਿੰਦੇ ਪਰਮੇਸ਼ੁਰ ਦੀ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਗਿਆ ਉਹਦਾ ਸਾਰੇ ਕੁਝ ਠੀਕ ਹੋ ਗਿਆ। ਉਹੀ ਇੱਥੇ ਵਿਚਾਰ ਆ ਰਹੀ ਹੈ ਵੀ ਜਿਹੜਾ ਪਰਮਾਤਮਾ ਦੀ ਸ਼ਰਨ ਵਿੱਚ ਆ ਗਿਆ, ਆਪਾਂ ਉਹਦੇ ਨਾਮ ਨਾਲ ਜੁੜ ਗਿਆ ਨਾ, ਜਿਸ ਪਾਪੀ ਕੋ ਮੇਰੇ ਨਾਲ ਢੋਈ ਸ਼ਰਨ ਆਵੇ ਤਾਂ ਨਿਰਮਲ ਹੋ ਵੀ, ਉਹਨੂੰ ਫਿਰ ਕੋਈ ਪ੍ਰਯਾਸ ਨਹੀਂ ਕਰਨਾ ਪੈਂਦਾ, ਉਹ ਸਹਿਜ ਹੀ ਸੰਸਾਰ ਤੋਂ ਤਰ ਜਾਂਦੇ ਹਨ।
ਅਪਰ ਉਧਾਰ ਹੈ ਨਿਜ ਸੰਗਾਰੂ,
ਅਪਰ ਉਧਾਰ ਹੈ ਨਿਜ ਸੰਗਾਰੂ, ਉਹਦੇ ਸੰਗੀ ਵੀ ਤਰ ਜਾਂਦੇ ਹੈ। ਗੁਰਮੁਖ ਜਿਹੜੇ ਇਨਸਾਨ ਸੰਘ ਜੀ, ਉਹਨਾਂ ਗੁਰਮੁਖਾਂ ਦੀ ਅਵਸਥਾ ਆਉਂਦੀ ਹੈ ਇਹ। ਆਪ ਤਰੈ ਸਗਲੇ ਕਲ ਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪਿਆ ਲਾਏ ਧਿਆਨ। ਆਪ ਤਰੈ ਸਗਲੇ ਕੁਲ ਤਾਰੇ, ਹਰ ਦਰਗਹਿ ਪਸੋ ਜਾਏਂਦਾ, ਉਹ ਆਪ ਹੀ ਤਰਦੇ ਆ, ਸੰਗੀਆਂ ਨੂੰ ਵੀ ਤਾਰ ਲੈਂਦੇ ਹੈ।
ਤਿੰਨ ਕੋ ਮੋਹੇ ਦੇਹੋ ਸਤ ਸੰਗਾ,
ਸੋ ਹੁਣ ਧਰੋ ਜੇ ਕਹਿੰਦੇ ਮੈਨੂੰ ਵੀ ਹੁਣ ਇਹ ਭਗਵਾਨ ਕਿਰਪਾ ਕਰਕੇ ਜਿਹੜੇ ਇੱਦਾਂ ਦੇ ਜੁੜੇ ਹੋਏ ਨੇ ਨਾ ਉਹਨਾਂ ਦੀ ਸੰਗਤ ਬਖਸ਼ ਦਿਓ। ਨੀਹ ਦੇ ਬਿੱਧਾ ਮਨ ਪਛਾਣੂ ਬਿਰਲੋ ਥੀਓ, ਜੋੜਨ ਹਾਰੋ ਸੰਤ ਨਾਨਕ ਪੱਧਰ ਪੱਧਰੋ। ਪਰ ਜੋੜਨ ਵਾਲੇ ਉਹੀ ਜੋੜ ਜਿਹੜੇ ਆਪ ਜੁੜੇ ਹੋਣ ਸਤਸੰਗ ਜੀਓ। ਇਹ ਅਸਲੀਅਤ ਹੈ, ਸੱਚੀ ਵੈਸਕ ਤਿੰਨਾ ਸੰਗ, ਜਿਨ ਸੰਗ ਜਪੀਐ ਨਾਉ, ਜਿਨ੍ਹਾਂ ਦੇ ਕੋਲੇ ਬਹਿ ਕੇ ਸਾਨੂੰ ਨਾਮ ਚੇਤੇ ਆਵੇ ਉਹਨਾਂ ਕੋਲ ਬੈਠਣਾ ਚਾਹੀਦਾ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵਹਿੰਦੇ, ਮਿੱਤਰ ਅਸਾੜੜੇ ਸੇਈ, ਹੋ ਢੁੜੇਂਦੀ ਜਗ ਸਵਾਇਆ, ਜਨ ਨਾਨਕ ਵਿਰਲੇ ਹੈ। ਵਿਰਲੇ ਵਿਰਲੇ ਹੁੰਦੇ ਹੈ, ਪਰ ਉਹਨਾਂ ਦੇ ਕੋਲ ਬਹਿ ਕੇ ਨੀਹ ਦੇ ਵਿੱਧਾ ਮਨ ਪਛਾਣੂ ਵਿਰਲੋ ਸੀ। ਨੀਹ ਉਹਨਾਂ ਪ੍ਰੇਮ ਦਾ, ਜਿਨ੍ਹਾਂ ਦਾ ਮਨ ਪਰਮਾਤਮਾ ਦੇ ਪ੍ਰੇਮ ਵਿੱਚ ਬੰਨਿਆ ਗਿਆ, ਪਛਾਣੂ ਵਿਰਲੋ ਸੀ। ਪਰ ਉਹਨਾਂ ਦੀ ਪਛਾਣ ਵੀ ਵਿਰਲੇ ਵਿਰਦੇ ਕਰਦੇ ਆ। ਉਹਨਾਂ ਨੂੰ ਕਹਿੰਦੇ ਨਾਨਕ ਜੋੜਨ ਹਾਰੋ ਸੰਤ ਨਾਨਕ ਪੱਧਰ ਪੱਧਰੋ। ਉਹ ਪੱਧਰਾ ਰਸਤਾ ਦੇ ਜਾ ਕਿ ਬੰਦਗੀ ਕਰੋ, ਸਿਮਰਨ ਕਰੋ, ਜਿਸ ਕਰਕੇ ਸਾਡੀ ਕਲਿਆਣ ਹੋ ਜਾਵੇ। ਫਿਰ ਭਗਤ ਜੀ ਕਹਿੰਦੇ ਹੇ ਭਗਵਾਨ, ਮੈਨੂੰ ਇੱਦਾਂ ਦੇ ਰੱਬ ਦੇ ਪਿਆਰਾਂ ਦੀ ਸੰਗਤ ਪ੍ਰਾਪਤ ਹੋ ਜਾਵੇ।
ਤਵ ਗੁਣ ਸੁਣੋ ਗਾਏ ਸੋ ਅਮੰਗਾ।
ਫਿਰ ਕਹਿੰਦੇ ਮੈਂ ਤਵ ਗੁਣ ਸੁਣੋ, ਵੀ ਇਹ ਰੱਬ ਦੇ ਪਿਆਰਿਆਂ ਕੋਲੋਂ ਮੈਂ ਤੁਹਾਡੇ ਗੁਣ ਸਰਵਣ ਕਰਾਂ ਅਤੇ ਗਾਏ ਸੋ ਅਮੰਗਾ, ਅਤੇ ਮੈਂ ਵੀ ਉਤਸਾਹ ਦੇ ਨਾਲ ਫਿਰ ਤੁਹਾਡੇ ਗੁਣ ਗਾਵਾਂ। ਇਸੇ ਕਰਕੇ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਆ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਸੰਗਤ ਬਿਨਾਂ ਸਾਧ ਸੰਗਤ ਜੀ ਪਾਰ ਉਤਾਰਾ ਨੇ, ਪਰ ਇਹ ਵੀ ਸਾਨੂੰ ਚੇਤਾ ਰੱਖਣਾ ਚਾਹੀਦਾ, ਸਤਿਗੁਰ ਵਾਜੋ ਸੰਗਤ ਨਾ ਹੋਈ, ਬਿਨ ਸ਼ਬਦ ਦੇ ਪਾਰ ਨਾ ਪਾਵੇ ਕੋਈ, ਬਿਨਾਂ ਗੁਰੂ ਦੀ ਬਾਣੀ ਤੋਂ ਸੰਗਤ ਨਹੀਂ ਹੋ ਸਕਦੀ। ਵੈਸੇ ਤਾਂ ਮਹਾਰਾਜ ਨੇ ਐਨ ਸਪਸ਼ਟ ਕੀਤਾ, ਮਹਾਰਾਜ ਕਹਿੰਦੇ ਸਤਸੰਗਤ ਕੈਸੀ ਜਾਣੀ ਹੈ, ਇਹ ਸਵਾਲ ਹੈ। ਅਤੇ ਨਾਲੇ ਮਹਾਰਾਜ ਕਹਿੰਦੇ ਜਿੱਥੇ ਏਕੋ ਨਾਮ ਵਿਖਾਣੀ ਹੈ, ਜਿੱਥੇ ਕੇਵਲ ਇੱਕ ਪਰਮਾਤਮਾ ਦੇ ਨਾਮ ਦੇ ਨਾਲ ਜੋੜਨ ਦੀ ਵਿਚਾਰ ਹੋਵੇ, ਭਾਵੇਂ ਕੋਈ ਸਾਖੀ ਹੋਵੇ, ਦ੍ਰਿਸ਼ਟਾਂਤ ਹੋਵੇ, ਪ੍ਰਮਾਣ ਹੋਵੇ, ਉਹਦਾ ਸਿਧਾਂਤ ਇਹ ਹੋਵੇ ਵੀ ਅਸੀਂ ਨਾਮ ਨਾਲ ਜੁੜ ਜਾਈਏ। ਫਿਰ ਅੱਗੇ ਸਵਾਲ ਹੈ, ਨਾਮ ਕੀ ਹੈ? ਇੱਕੋ ਨਾਮ ਹੁਕਮ ਹੈ, ਸਾਰੇ ਹੁਕਮ ਵਰਤ ਰਹੇ, ਅਸੀਂ ਹੁਕਮ ਦੇ ਵਿੱਚ ਹਾਂ ਸਤਸੰਗ ਜੀਓ। ਹੁਕਮੀ ਹੋਵਨ ਆਕਾਰ ਹੁਕਮ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮੇ ਲਿਖ ਦੁੱਖ ਸੁਪਾਈਏ। ਮਹਾਰਾਜ ਕਹਿੰਦੇ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਈ। ਏਕੋ ਨਾਮ ਹੁਕਮ ਹੈ ਪਰਮਾਤਮਾ ਦਾ, ਹੁਕਮ ਵਿੱਚ ਆ ਜਾਣਾ, ਇਹ ਬਾਣੀ ਵਿੱਚ ਆ ਜਾਣਾ, ਤਾਂ ਇਹ ਨਾਮ ਦੀ ਪ੍ਰਾਪਤ ਹੁੰਦੀ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨਾਨਕ ਸਤਿਗੁਰ ਦੀਆ ਵਧਾਏ ਜੀਓ, ਸਤਿਗੁਰੂ ਕੋਲੋਂ ਗੁਰਬਾਣੀ ਕੋਲੋਂ ਇਹ ਹੁਕਮ ਦੀ ਸੋਝੀ ਆਉਣੀ ਹੈ। ਇਹੋ ਬਾਣੀ ਜੋ ਜੀਆ ਹੋ ਜਾਣਾ, ਕਿਸ ਅੰਤਰ ਆਵੇ ਹਰਨਾਮਾ, ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨ, ਸਤਿਗੁਰੂ ਕੋਲੋਂ ਸਾਨੂੰ ਇਹ ਸੋਝੀ ਆਉਣੀ, ਹੁਕਮ ਦੀ ਸੋਝੀ ਆਉਣੀ ਹੈ। ਕਿੱਦਾਂ ਮਰਜ਼ੀ ਅਸੀਂ ਭਟਕ ਜਾਈਏ, ਯੁੱਗ ਲੰਘ ਜਾਣ, ਜਿੰਨਾ ਚਿਰ ਅਸੀਂ ਪੂਰੇ ਗੁਰੂ ਦੀ ਸਰਣ ਵਿੱਚ ਨਹੀਂ ਆਉਂਦੇ, ਕਿਉਂਕਿ ਚਹੁ ਦੁਗਾ ਕਾ ਹੋਣ ਨਿਵੇੜਾ, ਨਿਰਮੁਖਾਂ ਨੂੰ ਇੱਕ ਨਿਧਾਨਾ, ਜਿੰਦਰੇ ਵਜੇ ਤ੍ਰਿਹੋ ਜੁਗੀ, ਤਿੰਨਾਂ ਯੁੱਗਾਂ ਦੀ ਛਾ ਸੰਗ ਜੀ ਜਿਹੜੀ ਕਮਾਈ ਜਾਏ, ਲਹਿ ਕਮਾਣਾ ਏਤ ਯੁੱਗ, ਪਿਛਲੀ ਯੁੱਗੀ ਕਰੀ ਕਮਾਈ, ਸੋ ਕਹਿਣ ਤੋਂ ਪਾਵੇ ਹੈ ਗੁਰ ਕੁੰਜੀ, ਪਾਹੂ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੇ, ਅਵਰ ਨਾ ਕੁੰਜੀ ਹੱਥ। ਇਹ ਕੁੰਜੀ ਗੁਰੂ ਦੇ ਕੋਲ ਐਸਾ ਅਨਹਦ ਬਾਣੀ ਪੂੰਜੀ, ਸੰਤਨ ਦਾਤ ਰਾਖੀ ਕੁੰਜੀ। ਭਾਈ ਗੁਰਦਾਸ ਜੀ ਮੋਹਰ ਲਾਉਂਦੇ, ਭਾਈ ਗੁਰਦਾਸ ਜੀ ਕਹਿੰਦੇ ਅਨਹਦ ਸ਼ਬਦ ਆਗਾਜ ਬਾਣੀ ਗਾਵਣੀ। ਸੋ ਕਹਿਣ ਤੋਂ ਭਾਵ ਇਹ ਹੈ ਜੋ ਇੱਥੇ ਵਿਚਾਰ ਆਈਏ ਨਾ, ਵੀ ਕਹਿੰਦੇ ਜਿਹੜੇ ਪੂਰੇ ਗੁਰੂ ਦੀ ਸੰਗਤ ਵਿੱਚੋਂ ਸਾਨੂੰ ਇਹ ਸੋਝੀ ਆਉਣੀ ਹੈ, ਸਾਡੇ ਹਿਰਦੇ ਦੇ ਵਿੱਚੋਂ ਅਗਿਆਨ ਦੂਰ ਹੋਏਗਾ ਅਤੇ ਸਾਡੇ ਹਿਰਦੇ ਦੇ ਵਿੱਚ ਅਸੀਂ ਨਾਮ ਦਾ ਵਾਸਾ ਹੋ ਜਾਏਗਾ, ਨਾਮ ਸਾਨੂੰ ਭਰਾ ਮਿਲਿਆ ਹੋਇਆ। ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੇਹੇ, ਉਹ ਸਾਨੂੰ ਸੁੱਖ ਮਿਲਿਆ ਹੈ ਅਤੇ ਉਸ ਪਰਮਾਤਮਾ ਨਾਮ ਸਾਡੇ ਅੰਦਰ ਵਸ ਰਿਹਾ ਹੈ। ਪਰ ਮਿਲਣਾ ਸਾਧਸੰਗ ਸਾਨੂੰ ਗੁਰਬਾਣੀ ਦੁਆਰਾ, ਇਹੋ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ। ਜਿਹੜੇ ਗੁਰਬਾਣੀ ਨਾਲ ਜੁੜਨਗੇ ਉਹਨਾਂ ਦੇ ਸਾਹ ਸੰਗ ਨਾਮ ਦੀ ਦਾਤ ਪ੍ਰਾਪਤ ਹੋਏਗੀ, ਕਿਉਂਕਿ ਜਨ ਨਾਨਕ ਗੁਣ ਬੋਲਿਆ ਗੁਰਬਾਣੀ, ਗੁਰਬਾਣੀ ਹਰ ਨਾਮ ਸਮਾਇਆ। ਸੋ ਇਸ ਕਰਕੇ ਇਹੀ ਗੱਲ ਇੱਥੇ ਭਗਤ ਜੀ ਕਹਿ ਰਹੇ ਹੈ, ਕਹਿੰਦੇ ਮੈਨੂੰ ਵੀ ਹੁਣ ਸੰਗਤ ਇੱਦਾਂ ਇਹਨਾਂ ਪਿਆਰਾਂ ਦੀ ਸੰਗਤ ਮਿਲ ਜਾਵੇ ਕਿ ਮੈਂ ਉਹਨਾਂ ਕੋਲੋਂ ਤੇਰਾ ਜਸ ਸਰਵਣ ਕਰਾਂ, ਅਤੇ ਆਪ ਵੀ ਫਿਰ ਜਦੋਂ ਅਸੀਂ ਕੁਝ ਸੁਣਾਂਗੇ ਨਾ ਰੱਬ ਦੇ ਪਿਆਰਿਆਂ ਕੋਲੋਂ, ਫਿਰ ਸਾਡਾ ਵੀ ਉਹ ਕਰਨ ਨੂੰ ਚਿੱਤ ਕਰੇਗਾ, ਮੈਂ ਵੀ ਉਹ ਸ਼ਾਹ ਦੇ ਨਾਲ ਤੇਰੇ ਗੁਣ ਗਾਉਣਾ ਕਰਾਂ।
ਮਨੀਖਾ ਮੋਹ ਮਨ ਜੇਤੀ,
ਫਿਰ ਜਿਹੜੀ ਮਨੀਖਾ ਮਨ ਦੀ ਅੱਖ ਬੁੱਧੀ ਹੈ ਸਾਧ ਸਿੰਘ ਜੀ, ਸਾਡੇ ਸਰੀਰ ਦੇ ਨਾਲੋਂ ਇੰਦਰੇ ਸਾਡੇ ਜ਼ਿਆਦਾ ਨੇੜੇ ਹੈ। ਸਾਡੇ ਵੈਸੇ ਨਾ ਸਰੀਰ 'ਤੇ ਕੋਈ ਸੱਟ ਲੱਗ ਜਾਵੇ ਅਸੀਂ ਜਰ ਲੈਂਦੇ ਹਾਂ, ਪਰ ਸਾਡੇ ਜਿਹੜੇ ਗਿਆਨ ਇੰਦਰੇ ਨੇ ਕਿਤੇ ਨਾ ਅੱਖਾਂ 'ਤੇ ਨਾਸਕਾਂ 'ਤੇ ਸੱਟ ਲੱਗ ਜਾਵੇ ਉਹ ਸਹਿਣ ਨਹੀਂ ਹੁੰਦੀ। ਕਹਿਣ ਤੋਂ ਭਾਵ ਸਰੀਰ ਨਾਲੋਂ ਸਾਡੇ ਇੰਦਰੇ ਨੇੜੇ ਹੈ ਸਾਡੇ, ਅਤੇ ਇੰਦਰਿਆਂ ਦੇ ਨਾਲੋਂ ਸਾਡਾ ਮਨ ਨੇੜੇ ਹੈ, ਅਤੇ ਮਨ ਦੇ ਨਾਲੋਂ ਸਾਡੀ ਬੁੱਧ ਆਤਮਾ ਦੇ ਨੇੜੇ ਹੈ ਜਿਹੜੀ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿਣਾ ਗੁਰਬਾਣੀ ਵਿੱਚ, ਹਾਰ ਪਰਿਓ ਸਵਾਮੀ ਕੇ ਦੁਆਰਾ ਦੀਜੈ ਬੁੱਧ ਵਿਵੇਕਾ। ਸੋ ਇੱਥੇ ਹੀ ਆ ਮਨ ਈਖਾ, ਮਨ ਦੀ ਜਿਹੜੀ ਅੱਖ ਹੈ ਬੁੱਧ ਹੈ, ਮੋਹ ਮਨ ਜੇਤੀ, ਜਿਹੜੀ ਮੇਰੇ ਮਨ ਦੀ ਨਾ ਨੇੜੇ, ਮੇਰੀ ਬੁੱਧ ਮੇਰੇ ਆਤਮਾ ਦੇ ਨੇੜੇ ਹੈ ਕਿ ਮੈਨੂੰ ਐਸੀ ਬੁੱਧ ਪ੍ਰਾਪਤ ਹੋ ਜਾਵੇ ਕਿ ਹਰ ਵੇਲੇ ਮੈਂ ਚਿੰਤਨ ਕਰਦੇ ਰਹੀਏ।
ਵਰਣਨ ਕਰੋ ਸੋ ਕੀਰਤ ਤੇਤੀ,
ਸੋ ਕੀਰਤ ਨੂੰ ਜਸਦਾ ਹੈ ਵਡਿਆਈ ਦਾ ਵੀ ਮੈਨੂੰ ਐਸੀ ਬੁੱਧ ਕਰੋ ਪ੍ਰਕਾਸ਼ਾ, ਮੈਨੂੰ ਐਸੀ ਬੁੱਧ ਪ੍ਰਾਪਤ ਹੋ ਜਾਵੇ, ਮੈਂ ਉੱਠਦਿਆਂ ਬੈਠਦਿਆਂ ਤੇਰਾ ਸਿਮਰਨ ਕਰਾਂ, ਇਹ ਸਾਨੂੰ ਦਾਤ ਪ੍ਰਾਪਤ ਹੋ ਜਾਏ।
ਬ੍ਰਹਮ ਏਕ ਤੂੰ ਸਭ ਹਿਨ ਮਾਹੀ,
ਸਾਰਿਆਂ ਵਿੱਚ ਇੱਕ ਬ੍ਰਹਮ ਵਿਆਪਕ ਹੋ ਰਿਹਾ ਹੈ। ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਬਖਾਣੀ ਹੈ, ਸਾਰੇ ਬ੍ਰਹਮ ਹੀ ਵਿਆਪਕ ਹੋ ਰਿਹਾ ਹੈ।
ਸੂਤ ਆਧਾਰ ਮਣਕ ਜਿਉ ਆਹੀ,
ਜਿਵੇਂ ਮਣਕ ਸੂਤ ਏਕ ਸਤ ਸਤ ਸੰਸ ਮਣਕ ਮਣ ਜੈਸੇ ਓਤ ਪ੍ਰੋ ਪ੍ਰਭ ਸੋਈ, ਸੂਤ ਏਕ ਮਨ ਸੰਤ ਜੈਸੇ, ਜਿਵੇਂ ਹਜ਼ਾਰਾਂ ਕਿੰਨੇ ਮਰਜ਼ੀ ਲੱਖਾਂ ਮਣਕੇ ਉਹ ਸੂਤ ਇੱਕੋ ਹੀ ਹੁੰਦਾ, ਧਾਗਾ ਇੱਕੋ ਹੀ ਹੁੰਦਾ, ਇਸੇ ਤਰ੍ਹਾਂ ਸਾਰਿਆਂ ਵਿੱਚ ਇੱਕੋ ਹੀ ਜੋਤ ਪਸਰ ਰਹੀ ਹੈ ਸਤਸੰਗਤ ਜੀ। ਉਹ ਤੋਂ ਪਰਮਾਤਮਾ ਦੀ ਜੋਤ ਤੋਂ ਬਿਨਾਂ ਇੱਥੇ ਕੁਝ ਵੀ ਨਹੀਂ ਹੈ, ਸਰਵ ਜੋਤ ਤੇਰੀ ਪਸਰ ਰਹੀ। ਇਸ ਕਰਕੇ ਸਤਿਗੁਰੂ ਮਹਾਰਾਜ ਸਾਨੂੰ ਇਹ ਵੀ ਚੇਤਾ ਕਰਵਾਉਂਦੇ, ਇਹ ਸਰੀਰ ਸਭ ਧਰਮ ਹੈ, ਇਸ ਅੰਦਰ ਸੱਚੇ ਕੀ ਵਿੱਚ ਜੋਤ, ਇਹ ਸਰੀਰ ਜਿਹੜਾ ਧਰਮ ਦੀ ਧਰਮਸ਼ਾਲਾ ਹੈ, ਇਹ ਤਾਂ ਇਹ ਸਰੀਰ ਵਿੱਚੋਂ ਅਸੀਂ ਧਰਮ ਕਮਾਉਣਾ ਹੈ। ਗੋਹ ਰਤ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੇ ਖੋਤ, ਇਸ ਕਰਕੇ ਕਹਿੰਦੇ ਸਾਰਿਆਂ ਦੇ ਵਿੱਚ ਤੇਰੀ ਜੋਤ ਜਿਹੜੀ ਹੈ ਪਸਾਰਾ ਪਸਰਿਆ ਹੋਇਆ ਹੈ।
ਔਰ ਨਾ ਲਖੀ ਜਾਤ ਗਤ ਤੇਰੀ,
ਸੋ ਤੇਰੀ ਗਤ ਜਿਹੜੀ ਹੈ ਮਰਿਆਦਾ ਮਿਤ ਨੂੰ ਤੇਰੀ ਪ੍ਰਾਪਤੀ ਦੀ ਗਤ ਕਹਿ ਨਹੀਂ ਸਕਦਾ, ਇਹ ਵਾਹਿਗੁਰੂ ਤੂੰ ਬੇਅੰਤ ਹੈ।
ਕਿਆ ਵਰਨੋ ਸੂਸ਼ਮ ਮਤ ਮੇਰੀ,
ਕਰਕੇ ਮੇਰੀ ਮਤ ਜਿਹੜੀ ਤੁਛ ਹੈ ਤੁਹਾਡੀ, ਮੈਂ ਮਹਿਮਾ ਵਰਨ ਨਹੀਂ ਕਰ ਸਕਦਾ। ਜਿਹਵਾ ਏਕ ਕਵਨ ਗੁਣ ਕਹੀ ਹੈ, ਬੇਸਮਾਰ ਬੇਅੰਤ ਸੁਣ ਤੇਰਾ ਅੰਤ ਨਾ ਕਿਨੀ ਹੀ ਲਹੀ ਹੈ।
ਦਾਸ ਗਿਰਾ ਆਸ ਸੁਣਤ ਕਿਰਪਾਲਾ,
ਇਉਂ ਭਗਤ ਜੀ ਦੀ ਇਹ ਜਿਹੜੀ ਬਾਣੀ ਸੁਣ ਕਰਕੇ, ਕਿਰਪਾਲਾ ਭਗਵਾਨ ਨੇ ਸੁਣ ਕਰਕੇ,
ਹਰਖ ਪ੍ਰਸਿੱਧਤ ਭਏ ਬੇਸਾਲਾ,
ਪ੍ਰਸਿੱਧ ਨਾ ਪ੍ਰਸੰਨ ਹੁੰਦਾ, ਭਗਵਾਨ ਜੀ ਬੜੇ ਪ੍ਰਸੰਨ ਹੋਏ ਹਨ।
ਬੋਲੇ ਹੇ ਨਿਰਪਸੁੱਤ ਸੁਣ ਬਾਨੀ,
ਬੋਲੇ ਫਿਰ ਭਗਵਾਨ ਜੀ ਹੇ ਨਿਰਪਸੁੱਤ, ਹੇ ਰਾਜਾ ਰਾਜਪੁੱਤਰ ਅੱਗੇ ਜੋ ਉਪਦੇਸ਼ ਹੈ ਸੁਣਨਾ ਕਰ।
ਤਵ ਅੰਤਰ ਕੀ ਮੈਂ ਸਭ ਜਾਨੀ,
ਤੇਰੇ ਅੰਤਰ ਦੀ ਜਿਹੜੀ ਅਵਸਥਾ ਹੈ ਉਹ ਜਾਣ ਲਈ ਹੈ।
ਸੋ ਅਬ ਲੇ ਹੋ ਪਰਮ ਪਦ ਉੱਚਾ,
ਤੈਂ ਹੁਣ ਜੋ ਸਭ ਤੋਂ ਉੱਚੀ ਪਦਵੀ ਹੈ ਨਾ ਉਹ ਪ੍ਰਾਪਤ ਕਰ ਲਈ ਹੈ, ਸਭ ਤੋਂ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਸਭ ਤੋਂ ਉੱਚਾ ਪਰਮਾਤਮਾ ਦਾ ਸਿਮਰਨ ਹੈ, ਉਹ ਅਵਸਥਾ ਤੈਨੂੰ ਪ੍ਰਾਪਤ ਹੋ ਗਈ ਹੈ।
ਕੋ ਨਹਿ ਜਹਿ ਸੁਰ ਆ ਸੁਰ ਪਹੁੰਚਾ,
ਤੈਨੂੰ ਉਹ ਅਵਸਥਾ ਪ੍ਰਾਪਤ ਹੋ ਗਈ ਹੈ, ਉੱਥੇ ਸੁਰ ਦੇਵਤੇ ਅਸੁਰ ਕੇ ਰਾਕਸ਼, ਹੁਣ ਤੇਰੀ ਜਿਹੜੀ ਅਵਸਥਾ ਹੈ ਸਭ ਤੋਂ ਉੱਪਰ ਹੋ ਗਈ ਹੈ।
ਮਾਰ ਤੰਡ ਗ੍ਰਹਿ ਸੋਮ ਨਛਤਰ,
ਮਾਰ ਤੰਡ ਕਹਿੰਦੇ ਸੂਰਜ ਨੂੰ, ਗ੍ਰਹਿ ਨੌ ਗ੍ਰਹਿ ਹੋ ਗਏ, ਸੋਮ ਚੰਦਰਮਾ ਨਛੱਤਰਾ, ਸ਼ਾਈ 27 ਨਛੱਤਰ ਨੇ ਜਿੰਨੇ ਵੀ ਇਹ ਸੂਰਜ ਹੈ ਇਸ ਬ੍ਰਹਮੰਡ ਦੇ ਵਿੱਚ, ਨੌ ਗ੍ਰਹਿ ਹਨ, ਚੰਦਰਮਾ ਹੈ, 27 ਨਛੱਤਰ ਹਨ।
ਸਭੈ ਪ੍ਰਦਰਸ਼ਨ ਕਰੇ ਪਵਿੱਤਰ,
ਤੇ ਭਗਵਾਨ ਕਹਿੰਦੇ ਸਾਰੇ ਤੇਰੀ ਪ੍ਰਕਰਮਾ ਕਰਨਗੇ, ਹੁਣ ਸਤਸੰਗ ਜੀ ਪ੍ਰਕਰਮਾ ਹੋ ਰਹੀ ਹੈ, ਇਹ ਐਵੇਂ ਕੋਈ ਕਹਿਣ ਮਾਤਰ ਨਹੀਂ ਹੈ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਜ਼ਿਕਰ ਕੀਤਾ, ਕਹਿੰਦੇ ਚੰਦ ਸੂਰਜ 33 ਕਰੋੜ ਪ੍ਰਦਖਣਾ ਕਰ ਚੌਫੇਰ ਫਿਰਾਇਆ, ਕਹਿੰਦੇ ਸਾਰੇ ਚਾਰੇ ਪਾਸੇ ਇਹ ਸਾਰੇ ਨਾ ਨੌ ਗ੍ਰਹਿ ਚੰਦਰਮਾ ਸੂਰਜ ਧਰੋਂ ਦੀ ਪ੍ਰਕਰਮਾ ਕਰਦੇ ਨੇ, ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਧੂ ਉਪਦੇਸ਼, ਇਹ ਉਹਦੀ ਇੱਕ ਪੂਰੀ ਹੈ ਨਾ, ਉਹਦਾ ਮਾਲਕ ਹੈ। ਜਿੰਨੀ ਵੀ ਇਹ ਸਾਰੇ ਜਿਹੜੇ ਚੰਦਰਮਾ ਸੂਰਜ ਹੈ ਤਾਰੇ ਜਿੰਨੇ ਵੀ ਹਨ ਉਹਦੀ ਹੁਣ ਪਰਮਾ ਪਰਿਕਰਮਾ ਕਰਦੇ ਨੇ। ਤਾਂ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਹਿੰਦੇ ਹੋਏ ਨਿਮਾਣਾ ਭਗਤ ਕਰ, ਭਗਤੀ ਕੀਤੀ ਹੈ ਧਰੂਹ ਨੇ ਨਿਮਾਣਾ ਹੋ ਕਰਕੇ, ਹੋਏ ਨਿਮਾਣਾ ਭਗਤ ਕਰ ਗੁਰਮੁਖ ਧਰੂਹ ਪਹਿਰਲਾ ਦਰਸ਼ਨ ਪਾਇਆ, ਉਹਨੇ ਦਰਸ਼ਨ ਪ੍ਰਾਪਤ ਕੀਤੇ। ਫਿਰ ਕਹਿੰਦੇ ਭਗਤ ਵਚਲ ਹੋਏ ਭੇਟਿਆ, ਫਿਰ ਭਗਤ ਦਾ ਪਿਆਰਾ ਹੋ ਕਰਕੇ ਆਪ ਆ ਕੇ ਪਰਮੇਸ਼ਰ ਮਿਲਿਆ। ਮਾਣ ਨਿਮਾਣੇ ਆਪ ਦਵਾਇਆ, ਆਪ ਮਾਣ ਦਵਾਇਆ ਭਗਤ ਜੀ ਨੂੰ ਭਗਵਾਨ ਨੇ। ਫਿਰ ਭਾਈ ਗੁਰਦਾਸ ਜੀ ਕਹਿੰਦੇ ਹਨ ਕਹਿੰਦੇ ਮਾਤ ਲੋਕ ਵਿੱਚ ਮੁਕਤ ਕਰ, ਇੱਥੋਂ ਮੁਕਤ ਕਰ ਦਿੱਤਾ, ਮਾਤ ਲੋਕ ਮੁਕਤ ਕਰ ਨਿਹਚਲ ਆਵਾਸ ਆਕਾਸ਼ ਚੜ੍ਹਾਇਆ, ਸਦੀਵੀ ਨਿਵਾਸ ਆਕਾਸ਼ ਵਿੱਚ ਕਰ ਦਿੱਤਾ। ਚੰਦ ਸੂਰਜ 33 ਕਰੋੜ ਪ੍ਰਦਖਣਾ ਕਰ ਚੌ ਫੇਰ ਫਰਾਇਆ, ਚਾਰੇ ਪਾਸੇ ਉਹਦੀ ਪਰਿਕਰਮਾ ਕਰਦੇ ਹਨ, ਇਹ ਇੱਥੇ ਵਿਚਾਰ ਆਈ ਹੈ।
ਤਾਵ ਪਿਤ ਤਪ ਹਿਤ ਜਬ ਬਣ ਜਾਈ।
ਫਿਰ ਹੁਣ ਆਉਣ ਵਾਲੇ ਸਮੇਂ ਬਾਰੇ ਭਗਵਾਨ ਜੀ ਕਹਿ ਰਹੇ ਧਰੂ ਜੀ ਨੂੰ ਵੀ, ਜੋ ਆਉਣ ਵਾਲਾ ਸਮਾਂ ਸਤਸੰਗ ਜੀ ਪਰਮੇਸ਼ੁਰ ਦਾ ਆਪਣਾ ਸਰੂਪ ਹੈ, ਉਹ ਅਨਕਰੂਪ ਕੁਦਰਤ ਖਿੰਨ ਮੈਂ ਧਾਰ ਦਾ ਧਾਰਨ ਕਰਦਾ, ਭਾਵੇਂ ਉਹ ਕਿਉਂਕਿ ਸਤਯੁਗ ਤੈ ਮਾਣਿਓ, ਸਲੇ ਬਲ ਬਾਵਨ ਪਾਇਓ, ਤ੍ਰੇ ਤੇ ਤੈ ਮਾਣਿਓ, ਰਾਗ ਰਵੰਸ ਕਾ, ਜਿੰਨੇ ਸਾਰੇ ਸਰਬੀ ਰੰਗੀ ਰੂਪੀ ਤੂੰ ਹੈ। ਸੋ ਉਹ ਜਿਹੜੇ ਇੱਦਾਂ ਸਤਸੰਗ ਪਰਮੇਸ਼ੁਰ ਦਾ ਜਿਹੜੇ ਸ਼ਕਤੀਆਂ ਵਾਲੇ ਅਵਤਾਰ ਹੁੰਦੇ ਨੇ ਉਹਨਾਂ ਨੂੰ ਆਉਣ ਵਾਲੇ ਸਮੇਂ ਬਾਰੇ ਪਤਾ ਹੁੰਦਾ। ਜਿਵੇਂ ਸਾਡੇ ਗੁਰੂ ਸਾਹਿਬਾਨਾਂ ਨੂੰ ਆਉਣ ਵਾਲੇ ਸਮੇਂ ਬਾਰੇ ਪਤਾ ਸੀ ਨਾ, ਕਿਉਂ ਗੁਰੂ ਭਵਿੱਖ ਬਾਰੇ ਵੀ ਜਾਣਦਾ। ਮਹਾਰਾਜ ਨੇ ਪਹਿਲੇ ਕਹਿ ਦਿੱਤਾ ਸੀ ਐਮਨਾਬਾਦ ਸੈਦਪੁਰ ਵਿੱਚ, ਆਣ 78 ਹੈ ਜਾਨ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਸੋ ਇੱਥੇ ਹੁਣ ਆਉਣ ਵਾਲੇ ਸਮੇਂ ਬਾਰੇ ਕਹਿ ਰਹੇ ਹਨ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਹੈ। ਤਪਿਤ ਜਬ ਬਨ ਜਾਈ, ਕਹਿੰਦੇ ਧਰੂ ਤੇਰਾ ਪਿਤਾ ਉਤਾਨ ਪਾਦ, ਉਹ ਫਿਰ ਜਦੋਂ ਤੇਰੀ ਬੰਦਗੀ ਪੂਰੀ ਹੋ ਗਈ ਫਿਰ ਉਹ ਤਪ ਕਰਨ ਵਾਸਤੇ ਜਾਏਗਾ।
ਰਾਜ ਸਮਰਪੈ ਤੁਜੈ ਬਣਾਈ,
ਸਾਰਾ ਰਾਜ ਬਣਿਆ ਬਣਾਇਆ ਰਾਜ ਭਾਗ ਤੈਨੂੰ ਮਿਲ ਜਾਏਗਾ।
36 ਵਰਖ ਸਹਿਸ ਕਰ ਰਾਜੋ,
36 ਵਰਖ ਸਹਿਸ ਸਾਨੂੰ ਹਜ਼ਾਰ ਦਾ, 36,000 ਵਰੇ ਤੇਰਾ ਰਾਜ ਰਹੇਗਾ।
ਪੁੰਨ ਪਾਵੋ ਨਿਜ ਪਦ ਸੁਖ ਸਾਜੋ,
ਫਿਰ ਉਸ ਤੋਂ ਪ੍ਰਾਂਤ ਤੋਂ ਨਿਜ ਪਦ ਦੀ ਪ੍ਰਾਪਤੀ ਕਰਕੇ ਸਦਾ ਵਾਸਤੇ, 5 ਵਰਖੋ ਨਾਤਰੂ ਵਾਰ ਹਰ ਸਿਮਰ ਅਮਰ ਅਟਾਰੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਨੇ ਸੁਣ ਸਾਖੀ ਮਨ ਜਪ ਪਿਆਰ, ਅਜਮਲ ਉਦਰੈ ਕਹਿ ਇੱਕ ਵਾਰ, ਬਾਲਮੀਕੇ ਹੋਇਆ ਸਾਧ ਸੰਗ, ਧਰੂ ਕੋ ਮਿਲਿਆ ਹਰ ਨਿਸੰਗ, ਧਰੂ ਨੂੰ ਨਿਸੰਗ ਮਿਲਿਆ ਨਾ ਤਾਂ ਕਰਕੇ ਫਿਰ ਤੂੰ ਨਿਸੰਗ ਮਿਲ ਜਾਏਗਾ, ਅਭੇਦ ਹੋ ਜਾਏਗਾ।
ਉੱਤਮ ਨਾਮ ਤੋਹੇ ਜੋ ਭਰਾਤਾ,
ਜਿਹੜਾ ਤੇਰੀ ਦੂਸਰੀ ਮਾਂ ਦਾ ਭਰਾ ਉੱਤਮ ਹੈ।
ਸਦਾ ਆਖੇਰ ਬਿਰਤ ਮਹਿਰਤਾ,
ਉਹ ਸਦਾ ਹੀ ਸ਼ਿਕਾਰ ਆਦਿ ਉਹਦੀ ਬਿਰਤੀ ਜਿਹੜੀ ਹੈ ਉਹਦੀ ਏਦਾਂ ਦੀ ਬਿਰਤੀ ਹੋਏਗੀ, ਸ਼ਿਕਾਰ ਆਦਿ ਕਰਦਾ ਹੈ ਕਰੇਗਾ।
ਸੋ ਬਣ ਮੈਂ ਹੋਵਤ ਹੱਥ ਪ੍ਰਨ,
ਹਰ ਵੇਲੇ ਉਹਦੀ ਬਿਰਤੀ ਏਦਾਂ ਦੀ ਹੋਏਗੀ, ਆਖੇਰ ਵਿੱਚ ਰਾਜਨ ਕੀ ਲੀਲਾ, ਉਹ ਸ਼ਿਕਾਰ ਆਦਿ ਕਰੇਗਾ ਤੇ ਬਨ ਜੰਗਲ ਵਿੱਚ ਜਾਏਗਾ, ਉੱਥੇ ਉਹਦੇ ਪ੍ਰਾਣਾਂ ਦਾ ਅੰਤ ਹੋ ਜਾਏਗਾ।
ਖੋਜਣ ਹਿਤ ਤਹਿ ਮਾਤ ਪਿਆਨੈ,
ਫਿਰ ਉਹਦੀ ਮਾਂ ਖੋਜੀ ਖੋਜੜੀ ਹੈ ਸੁਨੀਤਾ, ਆਪਣੇ ਪੁੱਤਰ ਉੱਤਮ ਨੂੰ ਲੱਭਦੀ ਜੰਗਲ ਵਿੱਚ ਆਏਗੀ।
ਸੋ ਦਾਵਾ ਨਾਲ ਮੈਂ ਜਰ ਜਾਈ,
ਫਿਰ ਉਹ ਦਾਵਾ ਅਗਨ ਵਿੱਚ ਉਹਨੇ ਵੀ ਉੱਥੇ ਸੜ ਕੇ ਮਰ ਜਾਣਾ ਹੈ।
ਸਰਬ ਰਾਜ ਤੁਮ ਕਰੋ ਬਣਾ,
ਸਾਰਾ ਜਿਹੜਾ ਰਾਜ ਹੈ ਉਹ ਤੈਨੂੰ ਮਿਲ ਜਾਏਗਾ, ਤੂੰ ਹੀ ਸਾਰੇ ਰਾਜ ਭਾਗ ਦਾ ਮਾਲਕ ਹੋਏਗਾ।
ਮਮ ਹਿਤ ਮਖ ਕਰੀਏ ਹਿਤ ਲਾਈ,
ਫਿਰ ਕਹਿੰਦੇ ਮੇਰੇ ਮਮ ਹਿਤ ਤੋਂ ਵਾਂਗ ਮੇਰੇ ਆਵਾਜ਼ ਤੇ ਮਖ ਨੂੰ ਜਗਦ ਹੈ, ਹਿਤ ਲਾ ਕੇ ਭਾਵ ਕਿ ਜਗ ਤੋਂ ਭਾਵ ਹੈ ਵੀ ਗਰੀਬਾਂ ਦੇ ਜਿਹੜੇ ਲੋੜਵੰਦ ਉਹਨਾਂ ਦੀ ਮਦਦ ਕਰੀ, ਤੂੰ ਧਰਮੀ ਰਾਜ ਕਰੀ। ਇਹ ਨਾ ਹੋਵੇ ਵੀ ਰਾਜੇ ਕਾ ਭਾਵ ਕਮਾਉਣ ਦੀ ਉਲਟੀ ਵਾੜ ਖੇਤ ਕੋ ਖਾਈ। ਰਾਜੇ ਦਾ ਧਰਮ ਹੁੰਦਾ ਵੀ ਰਾਜੇ ਚੂਲੀ ਨਿਆਬ ਕੀ, ਨਿਆਬ ਕਰੀ ਤੇ ਮੱਖ ਆਦਿ ਕਈ ਜੱਗ ਕਰੀ, ਭਾਵ ਲੋੜਵੰਦਾਂ ਨੂੰ ਭੋਜਨ ਪਾਣੀ ਛਕਾਉਣਾ ਕਰਨਾ, ਇਹ ਤੇਰਾ ਫਰਜ਼ ਬਣਦਾ ਹੈ।
ਸਿਮਰਨ ਕਰੋ ਸਦਾ ਸੁਖ ਪਾਏ,
ਨਾਲੇ ਭਗਵਾਨ ਜੀ ਕਹਿ ਰਿਹਾ ਵੀ ਰਾਜ ਵੀ ਕਰੀ ਜੇ ਸਦੀਵੀ ਸੁਖ ਲੈਣਾ, ਸਿਮਰ ਨਹੀਂ ਛੱਡਣਾ, ਬੰਦਗੀ ਸਦਾ ਹੀ ਕਰਦੇ ਰਹਿਣਾ ਹੈ।
ਉੱਚੋ ਪਦ ਆਸ ਲਿਹੋ ਬਹੋਰੀ,
ਫਿਰ ਮੁੜ ਕੇ ਤੈਨੂੰ ਮੁੜ ਕੇ ਸਦੀਵੀ ਜਿਹੜਾ ਉੱਚੀ ਅਵਸਥਾ ਵਾਲਾ ਇਹ ਪਦ ਜਿਹੜਾ ਹੈ ਅਟਲ ਪਦ ਵੀ ਮਿਲ ਜਾਏਗੀ।
ਜਿਹੈ ਕੋ ਬੰਦ ਹੈ ਸਭ ਕਰ ਜੋਰੀ,
ਜਿਸ ਨੂੰ ਫਿਰ ਸਾਰੇ ਹੀ ਬੰਦਨਾ ਕਰਦੇ ਹੈ ਭਾਈ, ਕਿਉਂਕਿ ਜਿਹੜਾ ਬੰਦਗੀ ਕਰਨ ਵਾਲਾ ਸਤਸੰਗ ਜੀ ਉਹਦੀ ਮਹਿਮਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜੋ ਹਰਜਨ ਹਰਦਾਸਨ ਕੀ ਜੋ ਉਸ ਤੈਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈ ਜਾਰ ਜਨਕਾ ਜੈਕਾਰ ਕਰਾਈ, ਹਰ ਮੰਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ, ਫਿਰ ਸਾਰੇ ਤੇਰੀ ਜੈ ਜੈਕਾਰ ਕਰਨਗੇ।
ਮਾਮ ਆਏ ਸੋ ਗਮਨੋ ਪੁਰ ਮਾਹੀ,
ਫਿਰ ਭਗਵਾਨ ਨੇ ਆਇਸ ਆਗਿਆ ਦੇ ਦਿੱਤੀ, ਧਰੋਂ ਹੁਣ ਤੂੰ ਆਪਣੇ ਪੁਰ ਨੂੰ ਚਲਾ ਜਾ, ਵਾਪਸ ਆਪਣੇ ਨਗਰ ਚਲਾ ਜਾ।
ਮਾਤ ਪਿਤਾ ਹਿਰਦੇ ਬਹੁ ਚਾਹੀ,
ਤੇਰੇ ਮਾਤਾ ਪਿਤਾ ਹੁਣ ਤੈਨੂੰ ਹਿਰਦੇ ਵਿੱਚ ਚਾਹੁੰਦੇ ਹਨ।
ਆਸ ਕਹਿ ਸ਼੍ਰੀ ਭਗਵੰਤ ਗੋਸਾਈ,
ਸ਼੍ਰੀ ਸਵਾਹਿਮਾਨ ਭਗਵਾਨ ਜੀ ਧਰਤੀ ਦੇ ਮਾਲਕ ਹੈ ਕਰਕੇ,
ਅੰਤਰ ਧਿਆਨ ਭਈ ਤਹਿ ਥਾਈ,
ਉਸ ਵੇਲੇ ਅੰਤਰ ਧਿਆਨ ਹੋ ਗਏ।
ਜਹ ਕੇ ਦਰਸ਼ਨ ਦੁੱਖ ਨਸਾਈ,
ਕਹਿੰਦੇ ਜਿਨ੍ਹਾਂ ਦੇ ਦਰਸ਼ਨ ਦੇ ਕਰਨ ਦੇ ਨਾਲ ਸਾਰੇ ਦੁੱਖ ਨਾਸ ਹੋ ਜਾਂਦੇ ਹੈ। ਇੱਥੇ ਸਤਸੰਗ ਜੀ ਹੁਣ ਅਧਿਆਇ ਵੀ ਸਮਾਪਤ ਹੋ ਰਿਹਾ ਹੈ, ਸਮਾਂ ਵੀ ਸਮਾਪਤ ਨੇੜੇ ਪਹੁੰਚ ਗਿਆ ਹੈ। ਭਾਵੇਂ ਧਰੂ ਜੀ ਦਾ ਹਾਲੇ ਪ੍ਰਸੰਗ ਥੋੜ੍ਹਾ ਪ੍ਰਸੰਗ ਰਹਿੰਦਾ ਹੈ, ਪਰ ਇੱਥੇ ਜੋ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਜ਼ਿਕਰ ਕੀਤਾ ਨਾ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਡੁੱਡੋ ਲਿਕਾ ਮਾਂ ਪੁੱਛੈ ਤੂੰ ਵਾਣੀ ਕਹਿ ਸੁਰੀਤਾ, ਕਹੀ ਸਵਾਣੀ ਹਾਂ ਜਨਮ ਦੀ ਨਾਵ ਨਾ ਭਗਤੀ ਕਰਮ ਦੜੀਤਾ, ਮੇਰਾ ਕਰਮ ਜਿਹੜਾ ਹੈ ਉਹ ਚੰਗਾ ਨਹੀਂ ਸੀ, ਤਾਂ ਕਰਕੇ ਨਿਰਾਦਰ ਹੋਇਆ। ਸੰਤ ਮਹਾਂਪੁਰਸ਼ ਨਾ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਉਹ ਧਾਰਨਾ ਪੜ੍ਹਿਆ ਕਰਦੇ ਸੀ ਸਾਧ ਸੰਗਤ, ਬੜੀ ਪਿਆਰੀ ਧਾਰਨਾ ਪੜ੍ਹਿਆ ਕਰ, ਮੈਂ ਵੀ ਸੁਣੀ ਇੱਕ ਦੋ ਵਾਰ, ਉਹ ਧਾਰਨਾ ਪੜ੍ਹਿਆ ਕਰਦੇ ਸੀ ਜੋ ਧਰੋਂ ਦੀ ਸਾਖੀ ਸੁਣਾਉਂਦੇ ਸੀ ਨਾ ਸਾਧ ਸੰਗਤ, ਮਨ ਬੰਨਿਆ ਜਾਂਦਾ ਸੀ ਸਾਧ ਸੰਗਤ ਜੀ ਧਰੋਂ ਦੀ ਸਾਖੀ ਸੁਣਾਉਂਦਿਆਂ ਸੁਣਾਉਂਦਿਆਂ, ਫਿਰ ਜਦੋਂ ਇਹ ਇੱਥੇ ਇੱਥੇ ਵਿਚਾਰ ਆ ਜਾਂਦੀ ਸੀ ਕਿ ਧਰੂੰ ਆਪਣੀ ਮਾਂ ਨੂੰ ਪੁੱਛਦਾ ਵੀ ਮਾਂ ਮੇਰਾ ਨਿਰਾਦਰ ਕਿਉਂ ਹੋਇਆ, ਫਿਰ ਸੰਤ ਮਾਂ ਪਰ ਧਾਰਨਾ ਪੜ੍ਹਿਆ ਕਰਦੇ ਸੀ ਲਾਲ ਵੇ ਭਗਤੀ ਨਾ ਕੀਤੀ ਰਾਮ ਦੀ, ਤਾਂ ਹੀ ਹੋਇਆ ਨਿਰਾਦਰ ਤੇਰਾ ਭਗਤੀ ਨਾ ਕੀਤੀ ਰਾਮ ਦੀ, ਇਉਂ ਧਾਰਨਾ ਪੜ੍ਹਿਆ ਕਰਦੇ ਸੀ। ਸੋ ਮਾਂ ਕਹਿੰਦੇ ਨਾਮ ਨਾ ਭਗਤੀ ਕਰਮ ਦੜੀਤਾ, ਫਿਰ ਕਹਿੰਦੇ ਧਰੂੰ ਪੁੱਛਦਾ ਕਿਸ ਉੱਦਮ 'ਤੇ ਰਾਜ ਮਿਲੇ, ਸਤਰੂ 'ਤੇ ਸਭ ਹੋ ਮਨ ਮੀਤਾ, ਕਹਿੰਦੇ ਮਾਂ ਦੱਸ ਮੈਨੂੰ ਕੋਈ ਐਸਾ ਤਰੀਕਾ ਦੱਸ, ਕੋਈ ਵਿਧੀ ਦੱਸ ਦੇ, ਮੇਰਾ ਕੋਈ ਦੁਸ਼ਮਣ ਰਵੇ ਨਾ, ਸੰਸਾਰ ਵੀ ਸਵਰਾ ਅਤੇ ਪ੍ਰਲੋਕ ਵੀ ਸਵਰ ਜਾਵੇ। ਫਿਰ ਮਾਂ ਕਹਿੰਦੀ ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈ ਹੈ ਪਤਤ ਬਨੀਤਾ, ਪਤਤ ਹੋਇਆ ਡਿੱਗੇ ਹੋਏ, ਪਤਤ ਮਾਰ ਸੱਚੇ ਪਾਤਸ਼ਾਹ ਉਹਨੂੰ ਕਹਿੰਦੇ ਜਿਹੜਾ ਬਿਲਕੁਲ ਡਿੱਗਿਆ ਹੋਵੇ। ਇਸ ਕਰਕੇ ਸਤਿਸੰਗ ਗੁਰਬਾਣੀ ਵਿੱਚ ਮਾਰੇ ਵਾਰ ਵਾਰ ਸ਼ਬਦ ਆਉਂਦੇ, ਜਿਸ ਪਾਪੀ ਕੋ ਮੇਲਣ ਢੋਈ ਸ਼ਰਨ ਆਵੇ ਤਾਂ ਨਿਰਮਲ ਹੋਈ, ਕਿੱਡਾ ਮਰਜ਼ੀ ਕੋਈ ਪਾਪੀ ਹੋਵੇ ਜੋ ਸ਼ਰਨ ਵਿੱਚ ਆ ਜਾਂਦਾ ਸਤਿਸੰਗ ਜੀ, ਫਿਰ ਉਹ ਕਿਉਂਕਿ ਪਰਮਾਤਮਾ ਦਾ ਨਾਮ ਹੀ ਪਤਤ ਪਾਵਨ ਹੈ, ਉਹਦਾ ਨਾਂ ਹੀ ਸਤਿਸੰਗ ਪਤਤ ਪਾਵਨ ਹੈ। ਹਾਲਾਂਕਿ ਭਗਤੀ ਤਾਂ ਇਹ ਕਹਿੰਦੇ ਭਗਤ ਰਵਿਦਾਸ ਜੀ, ਜੋ ਪੇ ਹਮ ਨਾ ਪਾਪ ਕਰਨ ਦਾ ਇਹ ਨਾ ਤੋ ਪਤਤ ਪਾਪ ਨਾਮ ਕੈਸੇ ਹੁਣ, ਤਾਂ ਉਹਦਾ ਨਾਂ ਹੀ ਤਾਂ ਪਤਤ ਪਾਵਨ ਹੈ, ਉਹ ਪਾਪੀਆਂ ਨੂੰ ਤਾਰਨ ਵਾਲਾ ਹੈ। ਇਸ ਕਰਕੇ ਪਰ ਹਾਂ ਇੱਕ ਸ਼ਰਤ ਵੀ ਰੱਖੀ ਹੈ ਨਾਲ, ਜੈਸਾ ਵਾਲਕ ਪਾਈ ਸੁਭਾਈ ਲੱਖ ਅਪਰਾਧ ਕਮਾਵੇ, ਲੱਖਾਂ ਅਪਰਾਧ ਬੱਚਾ ਕਰ ਲਵੇ, ਕਰ ਵਦੇਹ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗੱਲ ਲਾਵੇ, ਪਿਛਲੇ ਔਗੁਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ, ਅੱਗੇ ਵਾਸਤੇ ਅੱਗੇ ਕਰਮ ਨਾ ਕਰੇ, ਕੁਕਰਮ ਨਾ ਕਰੇ, ਖੋਟਾ ਕਰਮ ਨਾ ਕਰੇ, ਫਿਰ ਪਿਛਲੇ ਸਾਰੇ ਔਗੁਣ ਬਖਸ਼ੇ ਜਾਂਦੇ ਨੇ। ਇਸ ਕਰਕੇ ਸਾਡੇ ਗੁਰੂ ਘਰ ਵਿੱਚ ਸਾਧ ਸੰਗਤ ਇੱਥੇ ਤੱਕੜੀ ਨਹੀਂ, ਇੱਥੇ ਗੱਲ ਵੱਕੜੀ ਹੈ। ਸੰਸਾਰ ਤਾਂ ਨਾ ਤੱਕੜੀ ਨਾਲ ਤੋਲਦੇ ਸੀ ਵੀ ਮੈਂ ਜਾਣਦਾ ਉਹੀ ਬੰਦਾ ਵੀ 900 ਚੂਹਾ ਖਾ ਕੇ ਬਿੱਲੀ ਹੱਜ ਕਰਨ ਚੱਲੀਏ, ਪਰਮਾਤਮਾ ਬਖਸ਼ ਦਿੰਦਾ ਪਰ ਲੋਕ ਨਹੀਂ ਬਖਸ਼ਦੇ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੰਠ ਲਾਏ ਔਗੁਣ ਸਭ ਮੇਟਾ ਦਇਆਲ ਪੁਰਖ ਬਖਸੰਦ, ਕੰਠ ਨਾਲ ਲਾ ਕੇ ਸਾਰੇ ਔਗੁਣ ਮੇਟ ਦਿੰਦਾ ਸਤਸੰਗ ਜੀ, ਤਾਂ ਉਹਦਾ ਨਾਂ ਹੀ ਪਤਤ ਪਾਵਨ ਹੈ। ਕਹਿੰਦੇ ਪਰਮੇਸ਼ੁਰ ਆਰਾਧੀ ਹੈ, ਜਿੱਦੂ ਹੋਈ ਹੈ ਪਤਤ ਪਨੀਦਾ, ਚੱਲਿਆ ਫਿਰ ਤਸਿਆ ਬਣ ਕਰਨ ਵਾਸਤੇ, ਮਨ ਵੈਰਾਗੀ ਹੋਏ ਹੋਏ ਤੀਤਾ, ਨਾਰਦ ਮਨ ਉਪਦੇਸ਼ਿਆ ਨਾਮ ਧਨ ਅਮਿਓ ਰਸ ਪੀਤਾ, ਐਸਾ ਨਾਮ ਜਪਿਆ ਫਿਰ ਸਤਸੰਗ ਜੀ ਪਿੱਛੋਂ ਰਾਜੇ ਸੱਦੇ ਆ, ਅਵਧ ਚੱਲ ਰਾਜ ਕਰੋ ਨਿਤ ਨੀਤਾ, ਹਾਰ ਚੱਲੇ ਗੁਰਮੁਖ ਜਗ ਜੀਤਾ। ਜਿਹੜੇ ਸੰਸਾਰ ਵੱਲੋਂ ਸਤਸੰਗ ਜੀ ਹਾਰ ਮੰਨ ਲੈਂਦੇ ਹੈ, ਭਾਵ ਕਿ ਨਿਮਰਤਾ ਧਾਰਨ ਕਰ ਲੈਂਦੇ ਹੈ, ਕਿਉਂਕਿ ਮਤ ਹੁੰਦੀ ਹੋਏ ਐਣਾ, ਤਣ ਹੁੰਦੇ ਹੋਏ ਨਤਾਣਾ, ਅਣਹੋਂਦਾ ਬਣ ਖਾਏ ਕੋ ਐਸਾ ਭਗਤ ਸਦਾਏ। ਕਹਿੰਦੇ ਮਤ ਹੁੰਦੀ ਵੀ ਨਾ ਅਣਜਾਣ ਬਣ ਕੇ ਰਵੇ, ਅਸਲੀਅਤ ਐਸਾ ਅਸੀਂ ਕੀ ਜਾਣ ਸਕਦੇ ਪਰਮਾਤਮਾ, ਉਹ ਕਰੋੜਾਂ ਕੋਟ ਬ੍ਰਹਿਮੰਡ ਜਾ ਕੇ ਧਰਮਸ਼ਾਲ, ਕੋਟ ਵਿਸ਼ਨ ਕੀਨੇ ਅਵਤਾਰ, ਕੋਟ ਬ੍ਰਹਮੇ ਜਗ ਸਾਜਣ ਲਾਏ, ਕੋਟ ਮੇਚ ਉਪਾਏ ਖਵਾਏ, ਐਸਾ ਗੋਬਿੰਦ ਤਣੀ ਹਮਾਰਾ ਵਰਨਾ ਸਾ ਗੁਣ ਵਿਸਾਰਾ। ਤਾਂ ਕਿਹਾ ਮਤ ਹੁੰਦੀ ਹੋਏ ਆਣਾ, ਤਾਂ ਕਰਕੇ ਹਾਰ ਚੱਲੇ ਗੁਰਮੁਖ ਜਗ ਜੀਤਾ ਹੈ, ਹਾਰ ਕੇ ਭਾਵ ਆਪਣੇ ਆਪ ਨੂੰ ਬਹੁਤ ਨੀਵਾਂ ਜਾਣ ਕੇ ਰਹੋ,
ਫਿਰ ਉਸ ਸਾਹਿਬ ਜਿੱਤ ਕੇ ਜਾਂਦੇ ਹੈ। ਇਉਂ ਫਿਰ ਸਾਧ ਸਿੰਘ ਜੀ ਜੇ ਕਿ ਦਰਸ਼ਨ ਦੁੱਖ ਨਸਾਈ ਫਿਰ ਧਰੂਹ ਦੇ ਸਾਰੇ ਦੁੱਖ ਨਸ ਗਏ, ਪਰਮਾਤਮਾ ਵਿੱਚ ਅਭੇਦ ਅਵਸਥਾ ਪ੍ਰਾਪਤ ਹੋ ਗਈ ਹੈ।
ਸੇਵੋ ਚਰਨ ਕਮਲ ਹਿਤ ਲਾਈ,
ਪ੍ਰੇਮ ਦੇ ਨਾਲ ਪਰਮੇਸ਼ਰ ਦੇ ਚਰਨ ਨਾਲ ਜੁੜ ਕੇ ਰਹਿਣਾ, ਇਹ ਭਗਵਾਨ ਜੀ ਇਹ ਉਪਦੇਸ਼ ਕਰਕੇ ਅੱਗੇ ਚਲੇ ਗਏ। ਇੱਥੇ ਅਧਿਆਸ ਸਮਾਪਤ ਹੈ ਸਤਿਸੰਗ ਜੀ। ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਉਸ ਸਰਦਾਰ ਦੇ ਵਿੱਦਿਆ ਉਸਤਾਦ ਹਨ, ਉਹਨਾਂ ਕੋਲ ਸਾਰੀ ਵਿੱਦਿਆ ਪ੍ਰਾਪਤ ਕੀਤੀ ਹੈ। ਬਣੇ ਹੋਏ ਪ੍ਰੋਗਰਾਮ ਅਨੁਸਾਰ ਅਤੇ ਮਹਾਂਪੁਰਸ਼ਾਂ ਨੂੰ 3 ਦਿਨ ਵਾਸਤੇ ਜਾਣਾ ਪਿਆ ਕੈਲਗਿਰੀ ਵਾਸਤੇ। ਸੋ ਕੱਲ੍ਹ ਨੂੰ ਮਹਾਂਪੁਰਸ਼ ਸ਼ਾਮ ਦੀ ਦੀਵਾਨ ਦੀ ਹਾਜ਼ਰੀ ਭਰਨਗੇ। ਸਾਰੀਆਂ ਸੰਗਤਾਂ ਨੇ ਇਸੇ ਪ੍ਰਕਾਰ ਸਮੇਂ ਸਿਰ ਆ ਕਰਕੇ ਮਹਾਂਪੁਰਸ਼ਾਂ ਦੇ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਕੇ, ਗੁਰੂ ਕਾ ਇਤਿਹਾਸ ਜਸ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ ਦਾਸ ਕੋਲੋਂ, ਗੁਰੂ ਕਾ ਜਸ ਕਰਦਿਆਂ ਹੋਇਆਂ, ਗੁਰੂ ਕੀ ਵਡਿਆਈ ਕਰਦਿਆਂ ਹੋਇਆਂ, ਮਨ ਬਾਣੀ ਸਰੀਰ ਕਰਕੇ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਅਗਾਧ ਬੋਧ ਹੈ, ਗੁਰੂ ਦੀ ਕਥਾ ਅਗਾਧ ਬੋਧ ਹੈ। ਅਸੀਂ ਤੁਛ ਬੁੱਧੀ ਅਨੁਸਾਰ ਜੋ ਵਰਨ ਕੀਤਾ ਹੈ, ਗੁਰੂ ਕੀ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ੰਦ ਹਨ ਜੀ, ਹੋਈਆਂ ਪੁੱਲਾਂ ਦੀ ਖਿਮਾ ਕਰਨੀ, ਇੱਥੇ ਹੀ ਸਮਾਪਤੀ ਹੈ।
ਜਹਿ ਕੇ ਦਰਸ਼ਨ ਦੁੱਖ ਨਸਾਈ, ਸੇਵੋ ਚਰਨ ਕਮਲ ਹਿਤ ਲਾਈ,
ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ ਦੁਖ ਪੰਜਨ ਗੁਣਤਾ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਬਟ, ਹੇ ਗੋਵਿੰਦ ਹੇ ਗੁਣ ਨਿਧਾਨ ਜਾ ਕੈ ਸਦਾ, ਹੇ ਅਪਰੰਪਰ ਹਰ ਹਰੇ ਹੈ ਤੀ ਹੋਵਨ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾਇਆ, ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਹੈ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾ ਜਹੈ ਚੜੇ ਸੋ ਤਰੇ
ਪਾਰ,
ਜੋ ਸ਼ਰਧਾ ਕਰ ਸੇਵ ਦੇ ਪਾਰ ਉਤਾਰਨ, ਜੋ ਸ਼ਰਧਾ ਕਰ ਸੇਵ ਦੇ ਪਾਰ ਉਤਾਰਨ
ਹਾਰ।
ਸਤਿਕਾਰ ਜੋ ਸਿੰਘ ਸਾਹਿਬ ਗਿਆਨੀ ਜੀ ਪਾਸੋਂ ਗੁਰਬਾਣੀ ਦੀ ਕਥਾ ਸਰਵਣ ਕਰਕੇ ਜੀ ਆਪਣੇ ਸਮੇਂ ਨੂੰ ਸਫਲ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।